उस पवित्र पौड़ी को श्रवण करने तो बाद मन विच एक खिच एक तांग पैदा हो जानी गुरु नानक साहिब जी दे दर्शना ने ते उस पैदा हुई शिक ने उस अंदर दी खिच ने उस तांग ने साहिब धन गुरु अंगद साहिब भाई लहणा जी ने करतारपुर साहिब दी धरती ते लै आंदा करतारपुर साहिब धन गुरु नानक साहिब जी आप उन्हां नूं अगे मिल गए ने हजूर दे चरणा विच ओह धर्मशाला विच आए ते जदों पता लगा भी धन गुरु नानक साहिब कृपालू जी आप मेरे अगे पैदल आए ने ते गुरु नानक साहिब जी दे चरणा विच झुके भाई लहणा जी ने अपने वल्लों खिमा भी मंगी पर कृपालू दाता जी ने भाई लहणा जी दे शीश दे हथ रख के उन्हां नूं मेहरां दे नाल निवाजिया साहिब धन गुरु नानक साहिब जी दे दीदार कर कुछ दिन करतारपुर साहिब दी धरती ते भाई लहणा जी रहे परत वापस अपने घर आ गए पर हुण घर विच चित लगे किथे शरीर तां केवल खडूर दी धरती ते सी पर अंदर वाला जो है वो गुरु नानक साहिब जी दे चरणा विच रहे कम करदे हां परिवार विच बैठदे हां उठदे हां संसार विच विचरदिया होया सिर्फ इको अंदर दी तांग लगी रही के केड़ी सुलखनी घड़ी आवे मैं गुरु नानक साहिब जी दी सेवा विच हाजिर हो जा परत के घर दा कारोबार अपने बच्चियां नूं परिवार नूं सौंप के धन गुरु अंगद साहिब भाई लहणा जी करतारपुर साहिब दी धरती ते आए करनी आपां उन्हां दे पवित्र शलोक दी विचार ही है पर आरंभ विच थोड़ा जिहा जीवन अर्ज कर देवां अज जदों खडूर साहिब दी धरती तो करतारपुर भाई लहणा जी दोबारा गए ने ते सिख विद्वान कहिंदे ने एक तां उन्हां ने अपने शीश दे उत्ते एक लुकण दा चट्टा रख लिया है ते एक उन्हां ने अपने नाल चटाई लै ली है लूण दा ओह कारोबार भी करदे ते सिख विद्वान कहिंदे ने ਇਹ ਦੋ ਚੀਜ਼ਾਂ ਲੈ ਕੇ ਸਿਰ ਤੇ ਲੂਣ ਦੀ ਡਲੀ ਰੱਖ ਕੱਛ ਵਿੱਚ ਚਟਾਈ ਲੈ ਕੇ ਭਾਈ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਕਰਤਾਰਪੁਰ ਆਏ ਜਦੋਂ ਘਰ ਪਹੁੰਚੇ ਨੇ ਕੀ ਦੇਖਿਆ ਵੀ ਗੁਰੂ ਨਾਨਕ ਸਾਹਿਬ ਘਰ ਵਿੱਚ ਮਿਲੇ ਨੇ ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਮਾਤਾ ਜੀ ਕਿ ਸਾਹਿਬ ਸਤਿਗੁਰੂ ਗੁਰਦੇਵ ਪਾਤਸ਼ਾਹ ਇਸ ਵੇਲੇ ਕਿੱਥੇ ਬਿਰਾਜਮਾਨ ਨੇ ਤੇ ਮਾਤਾ ਸੁਲੱਖਣੀ ਜੀ ਨੇ ਉੱਤਰ ਦਿੱਤਾ ਸੀ ਖੇਤਾਂ ਵਿੱਚ ਕਾਰਵਾਰ ਕਰਦੇ ਨੇ ਕਿਰਤ ਕਰਦੇ ਨੇ ਕਹਿੰਦੇ ਨੇ ਲੂਣ ਰੱਖ ਕੇ ਉਸ ਚਟਾਈ ਨੂੰ ਰੱਖ ਕੇ ਭਾਈ ਲਹਿਣਾ ਜੀ ਦਰਸ਼ਨਾਂ ਦੀ ਛਿੱਕ ਲੈ ਕੇ ਖੇਤਾਂ ਵਿੱਚ ਜਾ ਪਹੁੰਚੇ ਤਵਜੂ ਦਿਆ ਜੇ ਜਦੋਂ ਖੇਤਾਂ ਵਿੱਚ ਗਏ ਕੀ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਖੇਤਾਂ ਵਿੱਚੋਂ ਨਦੀਨ ਪੈ ਕੱਢਦੇ ਝੋਨੇ ਦਾ ਸਮਾਂ ਸੀ ਖਜੂਰ ਆਪਣੇ ਹੱਥਾਂ ਨਾਲ ਸੇਵਕਾਂ ਨੂੰ ਨਾਲ ਲੈ ਕੇ ਨਦੀਨ ਆਪ ਸਿਆਣੇ ਸ਼ਬਦ ਸਮਝਦੇ ਹੋ ਕਿ ਧਾਨ ਵਿੱਚ ਝੋਨੇ ਵਿੱਚ ਉੱਗੇ ਹੋਏ ਘਾਹ ਨੂੰ ਜੜ੍ਹਾਂ ਤੋਂ ਪੱਟਣਾ ਤਾਂ ਜੋ ਝੋਨੇ ਦੀ ਖੇਤੀ ਚੰਗੀ ਹੋਵੇ ਖਜੂਰ ਆਪ ਉਸ ਖੇਤ ਵਿੱਚ ਖਲੋਤੇ ਹੱਥਾਂ ਨਾਲ ਨਦੀਨ ਪੈ ਕੱਢਦੇ ਨੇ ਭਾਈ ਲਹਿਣਾ ਜੀ ਦੇ ਬਸਤਰ ਅੱਤ ਦੇ ਚਿੱਟੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਦੂਰੋਂ ਨਮਸਕਾਰ ਕੀਤੀ ਹੈ ਭਾਈ ਲਹਿਣਾ ਜੀ ਆਪ ਧਾਨ ਵਿੱਚ ਚਲੇ ਗਏ ਖੇਤ ਵਿੱਚ ਚਲੇ ਗਏ ਝੋਨੇ ਵਿੱਚ ਗਏ ਅੱਜ ਤੱਕ ਕੇਵਲ ਵਪਾਰ ਕੀਤਾ ਸੀ ਦੁਕਾਨਦਾਰੀ ਕੀਤੀ ਹੈ ਭਾਈ ਲਹਿਣਾ ਜੀ ਨੇ ਜ਼ਿਮੀਦਾਰੀ ਬਾਰੇ ਨਾ ਕਦੀ ਸੋਚਿਆ ਨਾ ਉਹਨਾਂ ਕੀਤਾ ਚਿੱਤ ਕੀਤਾ ਜੇ ਮੇਰਾ ਮੁਰਸ਼ਦ ਮੇਰਾ ਸਤਿਗੁਰੂ ਹੱਥੀ ਕਾਰ ਕਰਦਾ ਹੈ ਤਾਂ ਲੈਣਿਆ ਤੂੰ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਟਿਕਿਆ ਹੈ ਹਜ਼ੂਰ ਦੀ ਜੋ ਕਾਰ ਹੈ ਤੂੰ ਵੀ ਹੱਥਾਂ ਨਾਲ ਕਰ ਕਦੀ ਜ਼ਿਮੀਦਾਰਾ ਕੀਤਾ ਨਹੀਂ ਹਜ਼ੂਰ ਦੇ ਕੋਲ ਭਾਈ ਲਹਿਣਾ ਜੀ ਖਲੋਤੇ ਨਦੀਨ ਘਾਹ ਪੱਟਣ ਦੀ ਬਜਾਏ ਉਹਨਾਂ ਨੇ ਧਾਨ ਦੇ ਝੋਨੇ ਦੇ ਪੇਡੇ ਵੀ ਪੱਟਣੇ ਸ਼ੁਰੂ ਕਰ ਦਿੱਤੇ ਜਦੋਂ ਝੋਨਾ ਪੱਟਣ ਲੱਗੇ ਹਜ਼ੂਰ ਨੇ ਸ਼ਬਦ ਕਹਿ ਸਨ ਪੁਰਖਾ ਤੂੰ ਰਹਿਣ ਦੇਖੋ ਸ਼ਬਦ ਕੈਸੇ ਪਾਕ ਪੂਰਤ ਨੇ ਪੁਰਖਾ ਤੂੰ ਰਹਿਣ ਦੇ ਨਾਲ ਬਚਨ ਕਹਿ ਸਨ ਤੂੰ ਬੂਟੇ ਪੱਟਣ ਵਾਸਤੇ ਨਹੀਂ ਤੈਨੂੰ ਤਾਂ ਅਸੀਂ ਬੂਟੇ ਲਾਉਣ ਵਾਸਤੇ ਸੱਦਿਆ ਧਿਆਨ ਦਿਆ ਜੇ ਪਹਿਲੇ ਦਿਨ ਸ਼ਬਦ ਕਹਿ ਸਨ ਪੁਰਖਾ ਤੇਰਾ ਨਾਮ ਲੈਣਾ ਹੈ ਅਸੀਂ ਤੇਰਾ ਦੇਣਾ ਹੈ ਲੈਣ ਵਾਲੇ ਘੋੜਿਆਂ ਤੇ ਆਉਂਦੇ ਨੇ। ਅੱਜ ਬਚਨ ਕਹਿ ਸਨ ਪੁਰਖਾ ਤੂੰ ਪੱਟਣ ਵਾਸਤੇ ਨਹੀਂ ਤੂੰ ਤਾਂ ਲਾਣ ਵਾਸਤੇ ਆਇਆ ਹੈ। ਤੇ ਇਹਦੇ ਅਰਥਾਂ ਨੂੰ ਜੇ ਅਸੀਂ ਕਿਤੇ ਅਧਿਆਤਮਕ ਜੀਵਨ ਵੀ ਤੱਕੀਏ ਕੇਵਲ ਉਹ ਧਾਨ ਦੇ ਝੋਨੇ ਦੇ ਬੂਟੇ ਨਹੀਂ, ਅਸਲ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਸਨ ਲੈਣਾ ਜੀ ਕਿ ਤੁਸੀਂ ਲੋਕਾਂ ਦੇ ਅੰਦਰ ਪਰਮਾਤਮਾ ਦੇ ਚਰਨਾਂ ਦੀ ਜੋੜਨੇ ਨੇ, ਕਿਸੇ ਦੇ ਅੰਦਰ ਨੂੰ ਤੋੜਨਾ ਨਹੀਂ, ਤੁਸੀਂ ਤਾਂ ਟੁੱਟਿਆ ਹੋਇਆਂ ਨੂੰ ਪਰਤ ਕੇ ਮਾਲਕ ਦੇ ਚਰਨਾਂ ਵਿੱਚ ਓਤ ਪੋਤ ਕਰ ਦੇਣਾ। ਹਜ਼ੂਰ ਨੇ ਰੋਕ ਦਿੱਤਾ। ਭਾਈ ਲਹਿਣਾ ਜੀ ਖੇਤਾਂ ਤੋਂ ਬਾਹਰ ਆਏ ਉਸ ਵੇਲੇ ਕਹਿੰਦੇ ਨੇ ਨਦੀਨ ਦੀਆਂ ਪੰਡਾਂ ਬਣੀਆਂ ਸਨ। ਆਪ ਸਿਆਣੇ ਸਮਝਦੇ ਹੋ ਕਿ ਘਾਹ ਜੋ ਝੋਨੇ ਵਿੱਚੋਂ ਨਿਕਲਣਾ ਉਹਨੂੰ ਮੱਝਾਂ ਗਾਵਾਂ ਲਈ ਪਸ਼ੂਆਂ ਵਾਸਤੇ ਘਰ ਲੈ ਜਾਣ। ਨਦੀਨ ਦੀ ਪੰਡ ਬੱਜੀ ਹੈ ਘਾਹ ਦੀ, ਕਹਿਣ ਲੱਗੇ ਕੌਣ ਚੁੱਕੇਗਾ। ਅੱਜ ਪਹਿਲਾ ਦਿਨ ਹੈ ਕਿ ਦੁਕਾਨ ਤੇ ਬਹਿਣ ਵਾਲੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੇਵਲ ਹੁਕਮ ਦੀ ਇੰਤਜ਼ਾਰ ਕਰਦੇ ਨੇ ਕਿ ਦਾਤਾਰ ਕਿਰਪਾ ਕਰਨ ਤੇ ਇਹ ਪੰਡ ਚੁੱਕਣ ਦੀ ਸੇਵਾ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਭਾਈ ਲਹਿਣਾ ਜੀ ਉਹਨਾਂ ਨੇ ਇਸ਼ਾਰਾ ਪਾਉਣ ਦੀ ਦੇਰ ਸੀ, ਉਸੇ ਵੇਲੇ ਉਹ ਘਾਹ ਦੀ ਪੰਡ ਆਪਣੇ ਸਿਰ ਦੇ ਉੱਤੇ ਚੁੱਕ ਲਈ। ਚਿੱਟੇ ਵਸਤਰ ਉਹਨਾਂ ਨੇ ਪਾਏ ਨੇ, ਸਿਰ ਦੇ ਉੱਤੇ ਘਾਹ ਦੀ ਗੱਠ ਘਾਹ ਦੀ ਬਣ ਚੁੱਕੀ, ਉਹਦੇ ਵਿੱਚੋਂ ਪਾਣੀ ਸਿਮਦਾ ਪਿਆ ਸੀ। ਘਾਹ ਦੇ ਨਾਲ ਲੱਗੇ ਕੋਈ ਚਿੱਕੜ ਉਹ ਜੋ ਹੈ ਭਾਈ ਲਹਿਣਾ ਜੀ ਦੇ ਚਿੱਟੇ ਵਸਤਰਾਂ ਤੇ ਪੈਂਦਾ। ਕਹਿੰਦੇ ਨੇ ਖੇਤਾਂ ਤੋਂ ਲੈ ਕੇ ਘਰ ਆਉਣ ਤੱਕ ਭਾਈ ਲਹਿਣਾ ਜੀ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਕੰਨ ਉਸ ਚਿੱਕੜ ਵਾਲੇ ਪਾਣੀ ਨਾਲ ਭਿੱਜ ਗਿਆ, ਚਿੱਟੇ ਵਸਤਰ ਭਿੱਜ ਗਏ। ਤੇ ਜਦੋਂ ਉਸ ਪੰਡ ਨੂੰ ਲਿਆ ਕੇ ਘਰ ਛੱਡਿਆ ਤੇ ਮਾਤਾ ਸੁਲੱਖਣੀ ਜੀ ਨੇ ਦੇਖਿਆ, ਧਿਆਨ ਦਿਆ ਜੀ ਦੇਖੋ ਦਾਤਾ ਜੀ ਦੇ ਨਾ ਹਰ ਸ਼ਬਦ ਵਿੱਚ ਭਾਈ ਲਹਿਣਾ ਜੀ ਨੂੰ ਕਿਰਪਾ ਮਿਲਦੀ। ਪੰਡ ਸਾਜ਼ੂਰ ਨੇ ਥੱਲੇ ਰੱਖੀ ਭਾਈ ਲਹਿਣਾ ਜੀ ਨੇ, ਤਨ ਸਾਰਾ ਮਿੱਟੀ ਨਾਲ ਚਿੱਕੜ ਨਾਲ ਨਦੀਨ ਵਾਲੇ ਪਾਣੀ ਨਾਲ ਭਰਿਆ। ਕਿਰਪਾਲੂ ਦਾਤਾਰ ਜੀ ਕੋਲ ਖਲੋਤੇ ਨੇ, ਮਾਤਾ ਸੁਲੱਖਣੀ ਜੀ ਆਈ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾਰ ਜੀ ਉਹ ਪੰਡ ਕਿਸੇ ਹੋਰ ਨੂੰ ਚੁਕਾ ਦਿੰਦੇ। ਇਹਨਾਂ ਸ਼ਬਦਾਂ ਵੱਲ ਧਿਆਨ ਦਿਆ ਜੇ ਕਿ ਪੰਡ ਕਿਸੇ ਹੋਰ ਨੂੰ ਚੁਕਾ ਦਿੰਦੇ। ਦੇਖੋ ਅੱਜ ਹੀ ਤਾਂ ਆਇਆ ਹੈ, ਇਹ ਲੂਣ ਦੀ ਰੱਖ ਕੇ ਡਲੀ ਆਪ ਜੀ ਕੋਲ ਖੇਤਾਂ ਚ ਗਿਆ ਤੇ ਤੁਸੀਂ ਇਹਦੇ ਸਿਰ ਦੇ ਉੱਤੇ ਪੰਡ ਰਖਾ ਦਿੱਤੀ ਇਹ ਘਾਹ ਦੀ। ਦੇਖੋ ਹਨ ਇਹਦੇ ਸਾਰੇ ਵਸਤਰ ਨਦੀਨ ਦੇ ਇਸ ਚਿੱਕੜ ਵਾਲੇ ਪਾਣੀ ਨਾਲ ਭਰੇ ਗਏ। ਇੱਕ ਸ਼ਬਦ ਕਿਹਾ ਸੀ ਪੰਡ ਕਿਸੇ ਹੋਰ ਨੂੰ ਚੁਕਾ ਦਿੰਦੇ, ਦੇਖੋ ਇਹਦੇ ਵਸਤਰ ਚਿੱਕੜ ਵਿੱਚ ਭਿੱਜ ਗਏ ਨੇ। ਪਰ ਮੇਰੇ ਵਿਧਾਤੇ ਸਤਿਗੁਰੂ ਨੇ ਬੜੇ ਭਾਵ ਪੂਰਵਕ ਸ਼ਬਦ ਕਹੇ, ਕਹਿਣ ਲੱਗੇ ਸੁਲੱਖਣੀਏ ਪੰਡ ਤਾਂ ਬੰਨ ਕੇ ਰੱਖੀ ਸੀ ਹਜ਼ੂਰ ਨੇ ਆਪਣੇ ਬਹਿਲ, ਅਸੀਂ ਸਤਿਕਾਰ ਨਾਲ ਸ਼ਬਦ ਵਰਤਣਿਆ ਮਾਤਾ ਸੁਲੱਖਣੀ ਜੀ ਸ਼ਬਦ ਵਰਤੇ ਕਿ ਪੰਡ ਤਾਂ ਮੈਂ ਬੰਨ ਕੇ ਖਲੋਤਾ ਸਨ, ਤੁਸੀਂ ਕਹਿੰਦੇ ਹੋ ਕਿਸੇ ਹੋਰ ਨੂੰ ਚੁਕਾ ਦਿੰਦੇ। ਹਕੀਕਤ ਇਹ ਵੇ ਕਿ ਲਹਿਣੇ ਤੋਂ ਬਿਨਾਂ ਪੰਡ ਚੁੱਕਣ ਵਾਲਾ ਸਾਨੂੰ ਦਿਸਿਆ ਵੀ ਕੋਈ। ਕਦੀ ਧਿਆਨ ਦਿਓ ਸ਼ਬਦ ਕੈਸੇ ਕਮਾਲ ਦੇ। ਪਹਿਲੇ ਦਿਨ ਕਿਹਾ ਸੀ ਕਿ ਤੂੰ ਲੈਣਾ ਹੈ ਅਸੀਂ ਦੇਣਾ ਹੈ, ਕੱਲ ਸ਼ਬਦ ਨਾਲ ਵਰਤਿੰਦਾ ਖੇਤਾਂ ਵਿੱਚ ਗਏ ਕਿ ਤੁਸੀਂ ਪੱਟਣ ਵਾਸਤੇ ਨਹੀਂ ਤੁਸੀਂ ਤਾਂ ਲਾਣ ਵਾਸਤੇ ਆਏ ਹੋ। ਹੁਣ ਤੀਜਾ ਸ਼ਬਦ ਵਰਤਿਆ ਸੀ ਸੁਲੱਖਣੀਏ ਕਿ ਅਸਲ ਵਿੱਚ ਪੰਡ ਬੰਨ ਕੇ ਰੱਖੀਏ, ਲੈਣੇ ਤੋਂ ਬਿਨਾਂ ਇਹ ਪੰਡ ਕਿਸੇ ਨੇ ਚੁੱਕਣੀ ਵੀ ਨਹੀਂ। ਗੱਲ ਦੀਨ ਦੀ ਪੰਡ ਦੀ ਨਹੀਂ, ਗੱਲ ਤਾਂ ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ ਦੀ ਹੈ, ਉਹਨਾਂ ਜ਼ਿੰਮੇਦਾਰੀਆਂ ਦੀ ਹੈ। ਦੂਸਰੀ ਗੱਲ ਕਹੀ ਕਿ ਤੁਸੀਂ ਕਹਿੰਦੇ ਪਏ ਹੋ ਕਿ ਇਹਨਾਂ ਦੇ ਤਨ ਦੇ ਉੱਤੇ ਚਿੱਕੜ ਦੇ ਛਿੱਟੇ ਪੈ ਗਏ, ਇਹਨਾਂ ਦੇ ਚਿੱਟੇ ਵਸਤਰ ਚਿੱਕੜ ਨਾਲ ਭਰੇ ਗਏ ਨੇ। ਨਾਲ ਸ਼ਬਦ ਕਹਿ ਸਨ ਕਿ ਅਸਲ ਵਿੱਚ ਇਹ ਚਿੱਕੜ ਨਹੀਂ, ਸੱਚ ਜਾਣੋ ਇਹ ਤਾਂ ਇਹਨਾਂ ਦੇ ਤਨ ਉੱਤੇ ਚਿੱਕੜ ਵੀ ਕੇਸਰ ਬਣ ਗਿਆ ਹੈ, ਦੁਨੀਆਂ ਨੂੰ ਚਿੱਕੜ ਨਜ਼ਰ ਆਉਂਦਾ ਹੈ। ਬਾਬਾ ਨਾਨਕ ਸਾਹਿਬ ਕਹਿਣ ਲੱਗੇ ਇਹ ਅਸਲ ਵਿੱਚ ਚਿੱਕੜ ਤੋਂ ਕੇਸਰ ਬਣ ਗਿਆ ਹੈ। ਇਹਨਾਂ ਦੋ ਸ਼ਬਦਾਂ ਵੱਲੋਂ ਮੈਂ ਬੇਨਤੀ ਕਰਕੇ ਅੱਗੇ ਇਸ ਸ਼ਲੋਕ ਦੇ ਅਰਥਾਂ ਵੱਲੋਂ ਹੈ। ਹਜ਼ੂਰ ਨੇ ਪਹਿਲਾ ਸ਼ਬਦ ਕਿਹਾ ਕਿ ਪੰਡ ਭਾਈ ਲੈਣੇ ਤੋਂ ਬਿਨਾਂ ਕਿਸੇ ਚੁੱਕਣੇ ਨਹੀਂ, ਦੂਸਰਾ ਬਚਨ ਕਿਹਾ ਕਿ ਕੇਸਰ ਚਿੱਕੜ ਵੀ ਕੇਸਰ ਬਣ ਗਿਆ ਹੈ, ਇਹਨਾਂ ਦੇ ਤਨ ਤੇ ਵਸਤਰਾਂ ਤੇ ਚਿੱਕੜ ਨਹੀਂ ਕੇਸਰ ਦੇ ਛੱਟੇ ਵੀ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹਦੀ ਵਿਆਖਿਆ ਕਰੀਏ। ਡਾਕਟਰ ਤਾਰਨ ਸਿੰਘ ਜੀ ਹੋਣਾ ਨੇ ਇਸ ਚਿੱਕੜ ਤੇ ਇਸ ਸੰਬੰਧੀ ਦੋ ਉਦਾਹਰਣਾਂ ਦਿੱਤੀਆਂ ਨੇ। ਕਹਿੰਦੇ ਦੁਨੀਆਂ ਦੇ ਲੋਕੋ, ਕਦੀ ਦੇਖੋ ਤਾਂ ਸਹੀ ਬਾਣੀ ਵਿੱਚੋਂ ਪੜ੍ਹ ਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਿੱਕੜ ਕੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਸਰ ਦੇ ਛੱਡੇ ਕੀ। ਦੋ ਸ਼ਬਦਾਂ ਵੱਲ ਕਹਿ ਕੇ ਅੱਗੇ ਤੁਰਨੇ। ਪਹਿਲੀ ਗੱਲ, ਬਾਣੀ ਅਸੀਂ ਪੜ੍ਹਦੇ ਹਾਂ ਦਾਤਾਰ ਨੇ ਕੇਵਲ ਆ ਬਾਹਰ ਖੇਤਾਂ ਦਾ ਚਿੱਕੜ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਸੰਸਾਰ ਦੇ ਬੋਲ ਨੂੰ ਵੀ ਚਿੱਕੜ ਨਾਲ ਤੁਲਨਾ ਦਿੱਤੀ। ਆਪਾਂ ਹੁਣੇ ਭਾਈ ਬਾਬਾ ਜੀ ਤੋਂ ਸ਼ਬਦ ਸਰਵਣ ਕੀਤਾ ਕਿ ਤਿੱਤ ਸਰਵਰੜੈ ਭਈਲੇ ਨਿਵਾਸਾਂ ਪਾਣੀ ਪਾਵਕ ਤਿੰਨ ਗਿਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈਂ ਡੂਬੀਅਲ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕਰਕੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਕਿ ਨਦੀ ਤਰੰਦਰੀ ਮੈਂਡਾ ਖੋਜ ਨਾ ਖੁੰਬੈ। ਉੱਥੇ ਸ਼ਬਦ ਦੂਜੇ ਕਹਿ ਦਿੱਤੇ, ਇੱਕ ਪਾਸੇ ਸੰਸਾਰ ਦੇ ਮੋਲ ਨੂੰ ਪੰਕਜ ਚਿੱਕੜ ਕਹਿ ਦਿੱਤਾ ਤੇ ਦੂਜੇ ਪਾਸੇ ਕਿੰਨੇ ਸਾਡਾ ਪੈਰ ਚਿੱਕੜ ਵਿੱਚ ਭੇਜਦਾ ਨਹੀਂ। ਗੁਰਮੁਖੋ, ਗੱਲ ਕੇਵਲ ਉਸ ਚਿੱਕੜ ਵਾਲੀ ਨਦੀ ਦੀ ਪੰਡ ਦੀ ਨਹੀਂ, ਅਸਲ ਵਿੱਚ ਇਸ ਮੋਹ ਭਰੇ ਸੰਸਾਰ ਦੀ ਪੰਡ ਨੂੰ ਜੇ ਕੋਈ ਪਾਰ ਕਰ ਸਕਦਾ ਹੈ ਤਾਂ ਕੇਵਲ ਗੁਰੂ ਅੰਗਦ ਸਾਹਿਬ ਜੀ ਨੇ। ਉਹਨਾਂ ਤੋਂ ਬਿਨਾਂ ਇਸ ਪੰਡ ਨੂੰ ਚੁੱਕ ਕੇ ਕਿਸੇ ਨੇ ਪਾਰ ਵੀ ਨਹੀਂ ਜੇ ਕਰਨਾ। ਮੋਹ ਦਾ ਚਿੱਕੜ ਹੈ। ਦੂਸਰੀ ਗੱਲ, ਕੇਸਰ ਸ਼ਬਦ ਕਿਉਂ ਕਹਿ ਦਿੱਤਾ ਹੈ? ਕੇਸਰ ਅਸਲ ਵਿੱਚ ਉਹਨਾਂ ਦੇ ਛਿੜਕਿਆ ਜਾਂਦਾ ਹੈ ਜੋ ਜਿੱਤ ਕੇ ਆਉਂਦੇ ਨੇ। ਕੇਸਰ ਸਾਡੇ ਅਣਖ ਦਾ ਚਿੰਨ੍ਹ ਹੈ, ਕੇਸਰ ਸਾਡੀ ਜਿੱਤ ਦੀ ਨਿਸ਼ਾਨੀ ਹੈ। ਸਾਹਿਬ ਨੇ ਬਚਨ ਕੀਤੇ ਕਿ ਇਹਨਾਂ ਦੇ ਤਨ ਤੇ ਲੱਗਿਆ ਹੋਇਆ ਚਿੱਕੜ ਨਹੀਂ, ਅਸਲ ਵਿੱਚ ਉਹ ਕੇਸਰ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹੋ, ਦਾਤਾਰ ਨੇ ਕੇਸਰ ਨੂੰ ਅੰਦਰ ਦੇ ਨਾਮ ਨਾਲ ਵੀ ਤੁਲਨਾ ਦਿੱਤੀ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚਰਨ ਚੰਦਨ ਭਗਤਾਂ ਜੋਤ ਅਨੇਕੀ ਸਰਬੈ ਪਰਮਲ ਕਰਨ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਤਨ ਦੇ ਉੱਤੇ ਕੇਸਰ ਦੇ ਛੱਡੇ ਨੇ ਤੇ ਅੰਦਰੋਂ ਕੇਸਰ ਦਾ ਨਾਭਾ ਖੁੱਲ ਗਿਆ ਤੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਉਹਨਾਂ ਦੇ ਅੰਦਰੋਂ ਨਾਮ ਦੀ ਮਹਿਕ ਆਉਣ ਲੱਗ ਪਈ। ਆਏ ਨੇ ਪੰਡ ਸਿਰ ਤੇ ਰੱਖ ਦਿੱਤੀ, ਚਿੱਕੜ ਨੂੰ ਵੀ ਕੇਸਰ ਕਹਿ ਦਿੱਤਾ ਹੈ ਤੇ ਉਹਨਾਂ 7 ਸਾਲ ਘਾਲਣਾ ਘਾਲੀ ਜਿਹੜੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਕੌਤਕ ਇੱਕ ਨਾ ਇੱਕ ਰੋਜ਼ ਵਿਚਾਰਾ ਕਰਾਂਗੇ। ਅੱਜ ਸ਼ਬਦ ਦੇ ਵਿਸ਼ੇ ਵੱਲ ਤੁਰਨੇ। 7 ਸਾਲ ਦੀ ਘਾਲਣਾ ਤੋਂ ਬਾਅਦ 1539 ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਮੇਰ ਕੀਤੀ ਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਸ਼ਬਦ ਕੈਸੇ ਭਾਵ ਪੂਰਤ ਨੇ। ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਸੋ ਟਿੱਕਾ ਸੋ ਸ਼ਤਰ ਸ਼ਿਰ ਸੋਈ ਸੱਚਾ ਤਖ਼ਤ ਫਿਰਾਈ ਕਿ ਜਿਹੜਾ ਨੂਰ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਕੜੇ ਦਾ ਹੈ, ਜਿਹੜਾ ਸ਼ਤਰ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਸੀਸ਼ ਤੇ ਝੁਲਦਾ ਹੈ, ਤੇ ਗੁਰਮੁਖੋ ਜਿਹੜੇ ਤਖ਼ਤ ਤੇ ਬਾਬਾ ਨਾਨਕ ਜੀ ਬਿਰਾਜਮਾਨ ਨੇ ਉਹੀ ਨੂਰ ਉਹੀ ਸ਼ਤਰ ਉਹੀ ਤਖ਼ਤ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਦੀ ਜਿਹੜੀ ਮੋਹਰ ਹੈ ਉਹ ਅਸਲ ਵਿੱਚ ਭਾਈ ਲਹਿਣੇ ਨੂੰ ਦੇ ਕੇ ਉਹਨਾਂ ਨੇ ਲਹਿਣੇ ਤੋਂ ਅੰਗਦ ਬਣਾ ਦਿੱਤਾ ਹੈ। ਸੋ ਟਿੱਕਾ ਸੋ ਸ਼ਤਰ ਸ਼ਿਰ ਸੋਈ ਸੱਚਾ ਤਖ਼ਤ ਫਿਰਾਈ ਗੁਰੂ ਨਾਨਕ ਹੰਦੀ ਮੋਹਰ ਹੱਥ। ਕਹਿਣ ਲੱਗੇ ਗੁਰ ਅੰਗਦ ਦੀ ਦੋਈ ਫਿਰਾਈ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ ਜੰਮੇ ਪੂਰ ਬੀਜਿਆ ਵਿੱਚ ਵਿੱਚ ਹੋਰ ਪੂੜੀ ਚਤੁਰਾਈ ਲਹਿਣੇ ਪਾਈ ਨਾਨਕੋ ਤੇਰੀ ਅਮਰਦਾਸ ਘਰ ਆਈ। ਭਾਈ ਲਹਿਣਾ ਜੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚੋਂ ਕਿਰਪਾ ਲਈ। ਭਾਈ ਸਾਹਿਬ ਨੇ ਇੱਕ ਹੋਰ ਸ਼ਬਦ ਵਰਤੇ, ਕਹਿਣ ਲੱਗੇ ਗੁਰ ਅੰਗਦ ਗੁਰ ਅੰਗਦੋਂ ਗੁਰ ਅੰਗਦ ਗੁਰ ਅੰਗ ਤੋਂ ਗੰਗੋ ਜਾਣ ਤਰਾਂ ਉਠਾਈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਗੰਗਾ ਦੇ ਪਾਣੀ ਵਿੱਚੋਂ ਲਹਿ ਉੱਠੇ ਤੇ ਗੰਗਾ ਦੀ ਆਪਣੀ ਹੀ ਪਾਣੀ ਹੈ। ਭਾਈ ਲਹਿਣਾ ਜੀ ਮਾਨੋ ਗੁਰੂ ਨਾਨਕ ਸਾਹਿਬ ਦੀ ਆਪਣਾ ਹਿੱਸਾ ਨੇ ਉਹ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਅੰਗਦ ਸਾਹਿਬ ਵਿੱਚ ਬਿਰਾਜਮਾਨ ਹੋਈ। ਹਜ਼ੂਰ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ। ਕੱਲ ਬੇਨਤੀ ਕੀਤੀ ਸੀ ਉਸ ਬੀਬੀ ਸਬਰਾਈ ਦੇ ਘਰ ਵਿੱਚ ਜਿਹਦਾ ਪਿਤਾ ਤਖ਼ਤ ਮਲ ਮੱਤੇ ਦੀ ਸਰਾਂ ਦਾ ਮਾਲਕ ਸੀ, ਜਿਹਦੇ ਕੋਲ ਬਾਬਾ ਫੇਰੂ ਜੀ ਗੁਰੂ ਅੰਗਦ ਸਾਹਿਬ ਦੇ ਪਿਤਾ ਜੀ ਨੌਕਰੀ ਕਰਦੇ ਰਹੇ। حضور کھڈور صاحب کی دھرتی تے آئے، بی بی سبرائی دے گھر تے گئے، کہندے نے حضور کرپالو گرو نانک صاحب پرگٹ گرو پیانا کر گئے، گرو انگد صاحب اکانت وچ بیٹھ گئے، باہروں دروازہ بند کر دتا ہے، یہ بھی کہہ دتا کہ کسے کو دسنا نہیں، اندر مالک دی یاد بھی جڑے نے، اج سنگت بےبل ہوئی، گرو نانک صاحب جی دے درشنا لئی جدو اندر تڑ پیدا ہوئی، ہر پاسے دیکھیاں گرو نانک صاحب جی دی جوت کیتے ہیں، اخیر تے دھیان بابا بڈھا صاحب ول گیا سی، ایک بےنتی کراں کہ ستکار یوگ بابا بڈھا سنگھ صاحب جی 113 سال جنہاں نے گرو نانک صاحب دے گھر وچ کمائی کیتی ہے، 125 سال دی عمر وچ 12 سال دی عمر وچ ملے سن، 113 سال کیول کمائی کیتی تے حضور گرو نانک صاحب ایک بچن جان لگیا کہہ گئے سن کہ جدو اخیر دے نال ترے تے شبد ورتے سن، بڈھیا تیرے تو اولے کدے نہ ہو سا، کسے روح وچ ہوواں گے، کسے تھان تے ہوواں گے، پر تیرے تو کدی لکاں گے نہیں۔ اج ساری سنگت بابا بڈھا جی کول گئی کہ بابا جی آپ کرپا کرو، تانوں بخشش ملیے کہ تہاڈے تو اولے کدی نہیں ہوواں گا، تے کرپا کر کے گرو نانک صاحب جی دی جوت کتے وی دمار گئے، سانوں درشن دیدارے کرا دیو۔ بابا بڈھا صاحب جی کھڈور دی دھرتی تے آئے نے، مادا سبرائی دے گھر پہنچے نے، بڑے سونے شبد لکھے نے، ایتھے گرمکھ ودوانا نے آ کے کیا ماں کہ تیرے گھر اندر گرو ہے، ماتا سبرائی بی بی سبرائی دا پتر سی کہ تہانوں کیویں پتا لگ گیا، تے شبد سی کہ تہاڈے مستک دا نور تہاڈے چہرے دا کیڑا پیا دسدا ہے کہ تہاڈے گھر اندر دین دنی دے داتا جی ٹکے۔ اس ویلے نال شبد کہہ دتا کہ بابا جی تسی سب کچھ جانتے ہو، پر تہانوں پتا ہے کہ اسی تا حکم دی کار پہ کمانے، جی انہاں کہہ دتا ہے دس کچھ نہیں سکتے، دروازہ کھڑکا نہیں سکتے، پر کیول اسی تا حکم نوں منن والے۔ اوتھے کہندے نے بابا بڈھا صاحب جی نے ربابی سکھ نال گئے سن، انہاں نوں شبد کہے کہ گرو نانک صاحب جی دی بانی دا کیرتن کرو، تن گرو انگد صاحب گرو نانک صاحب جی دا شبد سن کے ضرور باہر آؤ گے۔ بابا جی دا ہر کرم سکھاں نوں زندگی جیڑ دی جگت پیا دسدا سی، ربابی سکھاں نے کیرتن شروع کیتا، کہندے نے تن گرو انگد صاحب کرپالو جی آپ باہر آئے نے، سنگت وچ آئے، بابا بڈھا صاحب جی نے اگے ود کے نمسکار کیتی تے نال بینتی کیتی، داتا جی اس سنگت تے رحم تاں کرو، انہاں نوں اپدیش بخشو تے ساڈے تے کرو خمیر۔ بابا بڈھا صاحب نے چرن پکڑ کے بینتی کیتی کہ سانوں اپدیش بخشو، داتا جی پریم وچ بھج کے جدو کیا بھی سنگت دا پار اتارا کرو، اتھے بھومکا وچ اے ودوان لکھدے نے میرے تن گرو انگد صاحب کرپالو جی نے پہلا شلوت اپنے پوتر مخ تو اچارن کیتا کہ جس پیارے شو نہ تس آگے مر چلیے، دھیان دیا جی، دیکھو اے شبد بھی اے شلوت بھی توا نے کہہ رہی ہے کہ سب تو پہلا اچارن کیتا، تے میرے دادا جی نے میر کیتی تن گرو ارجن صاحب جی نے گرو گرنتھ صاحب دی بانی وچ سب تو پہلا شلوک گرو انگد صاحب دے جدو بارہ نال شروع ہوندے نے پہلا شلوک بانی وچ وی اے۔ پچھلے دن میں قرض کر کے آیا کتے گرو انگد صاحب دا پہلا شلوک تے اخیر والا شلوک پڑھ کے دیکھو، گرو تیغ بہادر جی دا پہلا شبد پڑھو تے اخیر والا شبد پڑھو، وہ شبد بھی سانو اگوائی پہ دیندے نے کہ سکھاں تو اپنی زندگی کیویں بتیت کرنی۔ ایک کھن میں وچوں نکلن لگا کہ گرو تیغ بہادر جی دی بانی پڑھنے ہیں تے حضور دے بچن شری راگ وچ نہیں، مانج وچ نہیں، پہلا شبد گرو گرنتھ صاحب دے گوڑی راگ وچ ہے، پہلا شبد پڑھیے تے دتار نے بچن کیتے نے کہ گوڑی محلہ نواں سادو من کا مان تیاگو، تیان دیا جی سادو دا ارتھ ہے اے بھائی ਇੱਥੇ ਸਾਧੂ ਦਾ ਅਰਥ ਪੁਗੇ ਹੋਏ ਸਾਧੂ ਨਹੀਂ, ਨਾ ਅਸੀਂ ਸਾਧੂ ਦਾ ਅਰਥ ਇੱਥੇ ਗੁਰੂ ਕਰ ਸਕਾਂਗੇ। ਜਿਵੇਂ ਆਪਾਂ ਕਹਿੰਦੇ ਹਾਂ ਕਿ ਕੇਵਲ ਸਾਧ ਸ਼ਬਦ ਗੁਰੂ ਲਈ ਵਰਤਿਆ ਹੈ। ਗੁਰਮੁਖੋ, ਆਪ ਸਿਆਣੇ ਬੈਠੇ ਬਾਬਾ ਜੀ ਬਾਣੀ ਦੇ ਚੰਗੇ ਗਿਆਤਾ ਨੇ, ਇੱਥੇ ਸਾਧੂ ਦਾ ਅਰਥ ਹੈ ਭਾਈ, ਹੇ ਬੰਦਿਓ, ਕਿ ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀ ਤੁਕ ਪੜੋ ਤੇ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਬਦ ਹੈ ਕੁਝ ਤਿਆਗ ਦਿਓ, ਤੇ ਜਦੋਂ ਅਖੀਰ ਵਾਲਾ ਸ਼ਲੋਕ ਪੜੀਏ ਕਹਿਣ ਲੱਗੇ ਇਹਨੂੰ ਤਿਆਗ ਕੇ ਕੁਝ ਪਕੜ ਲਵੇ। ਮਹਾਰਾਜ, ਤਿਆਗੀਏ ਕੀ ਸ਼ਬਦ ਵਰਤਿਆ? ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ, ਐਸ ਭਾਗੋ, ਇਹਨੂੰ ਤਿਆਗ ਦਿਓ। ਤੇ ਦਾਤਾ ਜੀ ਪਕੜੀਏ ਕੀ? ਅਖੀਰਲਾ ਸ਼ਲੋਕ ਉਹਨਾਂ ਦਾ ਆਉਂਦਾ ਹੈ ਕਿ ਰਾਮ ਨਾਮ ਉਰ ਮੈਂ ਗਯੋ। ਤਿਆਗਣਾ ਦਾ ਅਰਥ ਹੁੰਦਾ ਛੱਡਣਾ, ਗਹਿ ਦਾ ਅਰਥ ਹੁੰਦਾ ਪਕੜਨਾ। ਕਹਿੰਦੇ ਨੇ ਅੰਦਰੋਂ ਮਾਨ ਨੂੰ ਤਿਆਗ ਦੇ ਜੇ ਜ਼ਿੰਦਗੀ ਦੀ ਬਾਜੀ ਜਿੱਤਣੀ ਚਾਹੁੰਦਾ, ਤੇ ਨਾਮ ਨੂੰ ਘੁੱਟ ਕੇ ਪਕੜ, ਮਾਨ ਨੂੰ ਛੱਡ ਦੇ, ਨਾਮ ਨੂੰ ਗਹਿ ਲੈ। ਤੇ ਮੈਂ ਅਰਜ਼ ਉਦਨ ਕੀਤੀ ਸੀ, ਕਦੀ ਅੱਖਰ ਦੇਖੋ, ਦੋ ਅੱਖਰ ਨੇ। ਜਦੋਂ ਅਸੀਂ ਮਾਨ ਲਿਖਦੇ ਹਾਂ ਮੰਮੇ ਨੂੰ ਕੰਨਾ ਤੇ ਨੰਨਾ, ਤੇ ਜਦੋਂ ਅਸੀਂ ਨਾਮ ਲਿਖਦੇ ਹਾਂ ਨੰਨੇ ਨੂੰ ਕੰਨਾ ਤੇ ਮੰਮਾ। ਜੇ ਮਾਨ ਨੂੰ ਪਲਟਾ ਦਈਏ ਤੇ ਨਾਮ ਬਣ ਜਾਂਦਾ ਹੈ, ਜੇ ਨਾਮ ਨੂੰ ਪਲਟਾ ਦਈਏ ਤੇ ਮਾਨ ਬਣ ਜਾਂਦਾ। ਕਹਿਣ ਲੱਗੇ ਬਸ ਮਾਨ ਨੂੰ ਤਿਆਗ ਦੇ, ਨਾਮ ਨੂੰ ਹਿਰਦੇ ਵਿੱਚ ਗ੍ਰਹਿਣ ਕਰ ਲੈ। ਸਾਹਿਬ ਨੇ ਸ਼ਬਦ ਵਰਤੇ ਰਾਮ ਨਾਮ ਪੁਰ ਮੈਂ ਗਯੋ, ਜਾ ਕੇ ਸਾਹਮਣੇ ਹੋਏ ਜੇ ਸਿਮਰਤ ਸੰਕਟ ਮਿਟੇ, ਦਰਸ ਤੁਹਾਰੋ ਹੋਏ। ਪਹਿਲਾ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦਾ ਹੈ, ਜਿਸ ਪਿਆਰੇ ਸਿਉਨਿਉ ਤਿਸ ਆਗੈ ਮਰ ਚਲੀਏ। ਅਖੀਰ ਵਾਲਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜੇ ਪਿਆਰੇ ਤੋਂ ਕੁਰਬਾਨ ਹੋਣਾ ਹੀ ਤੇ ਚੇਤੇ ਰੱਖੀ, ਹੋ ਸਕਦਾ ਦੁਨੀਆਂ ਦੀ ਵਡਿਆਈ ਨਾ ਮਿਲੇ। ਜੇ ਪਿਆਰੇ ਦੇ ਚਰਨਾਂ ਤੋਂ ਕੁਰਬਾਨ ਹੋਣਾ ਹੀ, ਹੋ ਸਕਦਾ ਕਿ ਲੋਕ ਤੈਨੂੰ ਥਾਂ ਥਾਂ ਤੇ ਮਾਰਾ ਵੀ ਕਹਿ। ਜੇ ਪਿਆਰੇ ਦੇ ਚਰਨਾਂ ਤੋਂ ਕੁਰਬਾਨ ਹੋਣਾ ਸੀ ਹੋਣਾ, ਹੋ ਸਕਦਾ ਘਰ ਘਰ ਵਿੱਚ ਲੋਕ ਤੇਰੀ ਨਿੰਦਿਆ ਕਰਨ, ਪਰ ਕਦੀ ਘਬਰਾਈ ਨਾ, ਇਹ ਦੁਨੀਆਂ ਦੀ ਝੂਠੀ ਵਡਿਆਈ ਨਾਲ ਕਦੀ ਨੀ ਜਾਂਦੀ, ਤੇ ਜਿਹੜੇ ਨਿੰਦਿਆ ਕਰਦੇ ਨੇ ਉਹ ਤਾਂ ਤੇਰਾ ਭਲਾ ਪੈ ਕਰਦੇ ਨੇ, ਜੇ ਪਿਆਰੇ ਨੂੰ ਨਹੀਂ ਕਰਨੀ। ਅਖੀਰਲਾ ਸ਼ਲੋਕ ਹੈ, ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਂ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਣ। ਆਹ ਵਡਿਆਈ ਹੈ ਜਿਹੜੀ ਪਿਆਰੇ ਦੇ ਰਸਤੇ ਵਿੱਚ ਰੁਕਾਵਟ ਹੈ। ਆਓ ਪਹਿਲੇ ਸ਼ਲੋਕ ਵੱਲ ਆਪਾਂ ਤੁਰਨੇ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦਾ ਜੇ ਅਸੀਂ 500 ਸਾਲਾਂ ਮਨਾਨੇ ਪਏ ਹਾਂ ਨਾ, ਤੇ ਇੱਕ ਗੱਲ ਮੈਂ ਕਹਿੰਦਾ ਇਹ ਸ਼ਲੋਕ ਕਿਤੇ ਧੁਰ ਅੰਦਰ ਚਲਾ ਜਾਏ ਕਿ ਪਿਆਰੇ ਦੇ ਚਰਨਾਂ ਨੂੰ ਨੇਕ ਕਰਨ ਦੀ ਜਾਚ ਆ ਜਾਏ। ਜਿਸ ਪਿਆਰੇ ਸਿਉਨੇ ਹੋ ਇਹਦਾ ਅਖਰੀ ਰਥ ਹੈ, ਜਿਸ ਪਿਆਰੇ ਦੇ ਨਾਲ ਨੇਹ ਦਾ ਅਰਥ ਪਿਆਰ ਹੋਵੇ, ਤਿਸ ਆਗੈ ਮਰ ਚਲੀਏ, ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇ, ਇਹਦਾ ਅਰਥ ਆਪਣੇ ਆਪ ਨੂੰ ਸਮਰਪਿਤ ਕਰ ਦੇ। ਤੇ ਨਾਲ ਇੱਕ ਬਚਨ ਕੀਤਾ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ, ਤਾਂ ਕਹਿ ਦਾ ਅਰਥ ਉਸ ਤੋਂ, ਪਾਛੈ ਦਾ ਅਰਥ ਉਸ ਤੋਂ ਬਿਨਾਂ, ਉਸ ਤੋਂ ਬਗੈਰ, ਉਹਦੀ ਯਾਦ ਤੋਂ ਬਿਨਾਂ ਜੀਣਾ। ਇਸ ਤਰ੍ਹਾਂ ਹੈ ਤ੍ਰਿਗ ਜੀਵਨ ਸੰਸਾਰ, ਜਿੰਨੀ ਵੀ ਜ਼ਿੰਦਗੀ ਬਤੀਤ ਕਰਨੀ, ਉਹਦੀ ਰਹਿਮਤ ਤੋਂ ਬਿਨਾਂ, ਉਹਦੇ ਪਿਆਰ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ, ਉਹਦੇ ਚਿੰਤਨ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ, ਇੰਝ ਕਿ ਮਾਨੋ ਜੀਵਨ ਸਰਕਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਹੁਣ ਚਲੀਏ, ਇਸ ਸ਼ਲੋਕ ਨੂੰ ਆਧਾਰ ਬਣਾ ਕੇ ਕਿ ਜਿਸ ਪਿਆਰੇ ਸਿਉਨੇ ਹੋ। ਸਭ ਤੋਂ ਪਹਿਲੀ ਗੱਲ ਇਹ ਕਿ ਪਿਆਰ ਸ਼ਬਦ ਦਾ ਅਰਥ ਕੀ ਹੈ? ਸਿਆਣੇ ਲੋਕਾਂ ਨੇ ਇਹਨੂੰ ਤਿੰਨ ਅਰਥਾਂ ਵਿੱਚ ਲਿਆ ਹੈ। ਜਦੋਂ ਅਸੀਂ ਸ਼ਬਦ ਵਰਤਦੇ ਹਾਂ ਪ੍ਰੇਮ, ਇਹਦੇ ਤਿੰਨ ਉਹਨਾਂ ਨੇ ਹਿੱਸੇ ਕੀਤੇ ਨੇ। ਕਹਿੰਦੇ ਨੇ ਆਪਣੇ ਤੋਂ ਛੋਟੇ ਨਾਲ ਕੀਤਾ ਜਾਏ, ਤੇ ਇਹਦੇ ਲਈ ਸ਼ਬਦ ਸੁਨੇਹ ਵੀ ਵਰਤਦੇ ਨੇ। ਸੰਸਾਰ ਦੇ ਮਾਇਕ ਪਦਾਰਥਾਂ ਨੂੰ ਮੁੱਖ ਰੱਖ ਕੇ ਮੋਹ ਦੀਆਂ ਤੰਦਾਂ ਵਿੱਚ ਕਿਸੇ ਨੂੰ ਕੀਤਾ ਜਾਏ, ਅੰਦਰ ਦੀ ਖਿੱਚ ਕੇਵਲ ਸਵਾਰਥ ਨਾ ਰੱਖ ਕੇ ਪਰਿਵਾਰ ਤੱਕ ਸੀਮਿਤ ਰਹੀਏ, ਇਹ ਜਜ਼ਬਾ ਜੋ ਹੈ ਮੋਹ ਬਣ ਜਾਂਦਾ ਹੈ। ਤੇ ਜਦੋਂ ਸਵਾਰਥ ਤੋਂ ਉੱਪਰ ਉੱਠ ਕੇ ਕੇਵਲ ਪਿਆਰੇ ਦੇ ਚਰਨਾਂ ਵਿੱਚ ਜੁੜਨ ਦੀ ਤਾਂਗ ਲੈ ਕੇ ਅੰਦਰ ਖਿੱਚ ਪੈਦਾ ਹੋ ਜਾਏ, ਸੱਚ ਜਾਣੋ ਉਸ ਪਵਿੱਤਰ ਰਿਸ਼ਤੇ ਨੂੰ ਪ੍ਰੇਮ ਕਿਹਾ ਜਾਂਦਾ ਹੈ। ਇੱਕ ਹੋਰ ਬੇਨਤੀ ਕਰਦੇ, ਪ੍ਰੇਮ ਅਸਲ ਵਿੱਚ ਅੰਦਰ ਦੀ ਖਿੱਚ ਹੈ। ਪ੍ਰੇਮ ਸਾਈਂ ਨੇ ਅੰਦਰ ਦਾ ਜਜ਼ਬਾ ਪੈਦਾ ਕੀਤਾ ਹੈ। ਦੇਖੋ ਸਿਆਣੇ ਕਹਿੰਦੇ ਨੇ, ਜਦੋਂ ਇਹ ਵਾਸ਼ਨਾਵਾਂ ਵਾਲੀ ਬਿਰਤੀ ਤੇ ਜਜ਼ਬਾ ਡਿੱਗ ਜਾਏ ਤੇ ਇਹ ਕਾਮ ਦਾ ਰੂਪ ਧਾਰਨ ਕਰ ਲੈਂਦਾ ਹੈ। ਜਦੋਂ ਵਾਸ਼ਨਾ ਤੋਂ ਉੱਪਰ ਉੱਠ ਕੇ ਇਹ ਖਿੱਚ ਕੇ ਜਜ਼ਬਾ ਅੰਦਰ ਪ੍ਰਫੁੱਲਤ ਹੋ ਜਾਏ, ਸੱਚ ਜਾਣੂ ਇਹ ਕਾਮ ਤੋਂ ਨਾਮ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਅੰਦਰ ਦਾ ਜਜ਼ਬਾ ਅੰਦਰ ਦੀ ਖਿੱਚ ਹੈ। ਸਾਹਿਬ ਗੁਰੂ ਨਾਨਕ ਦੇਵ ਕਿਰਪਾਲੂ ਜੀ ਨੇ ਪ੍ਰੇਮ ਦੀ ਗੱਲ ਬਾਣੀ ਵਿੱਚ ਜਦੋਂ ਕੀਤੀ, ਸਭ ਤੋਂ ਪਹਿਲਾ ਸ਼ਬਦ ਜੋ ਉਹਨਾਂ ਨੇ ਜਪ ਸਾਹਿਬ ਦੀ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਵਰਤੇ, ਸਿਰਫ ਮੈਂ ਅੱਜ ਦਾ ਵਿਸ਼ਾ ਰੱਖਣਾ ਹੈ ਕਿ ਜਿਸ ਪਿਆਰੇ ਝੋਨੇ ਕਿ ਕਿਵੇਂ ਪਿਆਰ ਕੀਤਾ ਜਾਏ, ਜਿਨ੍ਹਾਂ ਪਿਆਰ ਕੀਤਾ ਹੈ ਉਹਨਾਂ ਨੂੰ ਕਦੀ ਬਾਣੀ ਵਿੱਚੋਂ ਪੁੱਛ ਕੇ ਦੇਖੀਏ। ਇਕਾਗਰਤਾ ਗੁਰਮੁਖੋ ਬਖਸ਼ੋ, ਪਹਿਲਾ ਪਿਆਰ ਵਾਲਾ ਸ਼ਬਦ ਦਾਤਾਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਵਰਤਿਆ ਹੈ। ਸਾਹਿਬ ਕਹਿੰਦੇ ਨੇ ਹਰ ਬੰਦਾ ਸਾਈਂ ਨਾਲ ਗੱਲ ਕਰਨੀ ਚਾਹੁੰਦਾ, ਆਪਾਂ ਅਰਦਾਸ ਵੀ ਕਰਦੇ ਹਾਂ, ਅਸਲ ਵਿੱਚ ਮਾਲਕ ਕਿਤੇ ਸਾਡੀ ਸੁਣ ਲੈ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਤੈਨੂੰ ਰੱਬ ਨਾਲ ਗੱਲ ਕਰਨ ਦੀ ਜਾਚ ਆਉਂਦੀ ਹੈ? ਕਿ ਤੈਨੂੰ ਉਹਦੇ ਨਾਲ ਬਚਨ ਬਲਾਸ ਕਰਨ ਦੀ ਜਾਚ ਆਉਂਦੀ ਹੈ? ਤੈਨੂੰ ਇਹ ਵੀ ਪਤਾ ਕਿ ਰੱਬ ਕਿਹੜੀ ਬੋਲੀ ਸਮਝਦਾ? ਤੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ, ਕਹਿਣ ਲੱਗੇ ਜੇ ਤੂੰ ਸੋਚੇ ਕਿ ਮੈਂ ਸੰਸਕ੍ਰਿਤ ਵਿੱਚ ਵੇਦ ਮੰਤਰ ਪੜ੍ਹਾਂ, ਰੱਬ ਕੇਵਲ ਮੇਰੀ ਸੰਸਕ੍ਰਿਤ ਦੀ ਭਾਖਾ ਨੂੰ ਸਮਝੇਗਾ, ਕਹਿੰਦੇ ਇਸ ਭੁਲੇਖੇ ਵਿੱਚ ਨਾ ਰਹੀ। ਜੇ ਤੂੰ ਕਹਿ ਵੀ ਰੱਬ ਦੀ ਖੁਦਾ ਦੀ ਬੋਲੀ ਕੇਵਲ ਅਰਬੀ ਹੈ, ਇਸ ਅਰਬੀ ਵਿੱਚ ਮੈਂ ਗੱਲ ਕਰਾਂ ਤੇ ਤਾਂ ਰੱਬ ਸਮਝਦਾ ਹੈ। ਜੇ ਕੋਈ ਕਹਿ ਕਿ ਮੈਂ ਕਿਤੇ ਦੇਵ ਬਾਣੀ ਵਿੱਚ ਗੱਲ ਕਰਾਂ, ਜੇ ਕੋਈ ਕਹਿ ਮੈਂ ਅੰਗਰੇਜ਼ੀ ਵਿੱਚ ਗੱਲ ਕਰਾਂ, ਜੇ ਕੋਈ ਕਹਿ ਮੈਂ ਉਰਦੂ ਸ਼ਬਦ ਬੋਲਾਂ, ਸੱਚ ਸ਼ਬਦ ਵਰਤੇ ਨੇ ਕਿ ਸਾਚਾ ਸਾਹਿਬ ਸਾਚ ਨਾਏ, ਤੇ ਅਗਲੀ ਤੋਂ ਕਹਿ ਭਾਖਿਆ ਭਾਓ ਅਪਾਰ। ਭਾਖਿਆ ਦਾ ਅਖਰੀ ਅਰਥ ਹੈ ਬੋਲੀ, ਭਾਓ ਦਾ ਅਰਥ ਹੈ ਪ੍ਰੇਮ, ਕਿ ਉਸ ਅਪਾਰ ਪਰਮਾਤਮਾ ਦੀ, ਉਸ ਵਾਹਿਗੁਰੂ ਜੀ ਦੀ ਬੋਲੀ ਕੇਵਲ ਤਾਂ ਕੇਵਲ ਪ੍ਰੇਮ ਹੈ। ਜੇ ਉਹਨੂੰ ਪਿਆਰ ਕਰੇ ਤੇ ਅੰਦਰ ਦੀ ਤੜਪ ਬਣੀ ਰਹੇ, ਤੇ ਸਜਣਾ ਤੇਰਾ ਹਰ ਸ਼ਬਦ ਸਾਈਂ ਦੇ ਦਰ ਤੇ ਪ੍ਰਵਾਨ ਹੋ ਜਾਏ। ਸਾਹਿਬ ਨੇ ਤੇ ਸ਼ਬਦ ਵਰਤੇ ਕਿ ਭਾਖਿਆ ਭਾਓ ਅਪਾਰ, ਤੇ ਜਦੋਂ ਦਾਤਾਰ ਜੀ ਦੇ ਅਹੰ ਬਚਨ ਪੜੇ, ਸਿਰਫ ਮੈਂ ਪ੍ਰੇਮ ਸ਼ਬਦ ਵੱਲ, ਨੇ ਸ਼ਬਦ ਜਿਹਦਾ ਪਿਆਰੇ ਨਾਲ ਪਿਆਰ ਬਣ ਜਾਏ। ਹਜ਼ੂਰ ਨੇ ਇੱਕ ਬਚਨ ਅੱਗੇ ਕਿਹਾ, ਕਹਿੰਦੇ ਸਾਰੀ ਦੁਨੀਆਂ ਪਰਮਾਤਮਾ ਦੇ ਗੀਤ ਗਾਉਂਦੀ, ਸਾਰੇ ਲੋਕ ਪਰਮਾਤਮਾ ਦੀ ਬੰਦਗੀ ਕਰਦੇ। ਹਜ਼ੂਰ ਜੀ ਕੀ ਹਰ ਇੱਕ ਦੀ ਕੀਤੀ ਹੋਈ ਸੁਣੀ ਹੋਈ ਕਈ ਹੋਈ ਪ੍ਰਵਾਨ ਹੈ? ਤੇ ਬਾਬਾ ਜੀ ਨੇ ਫਿਰ ਦੂਜੀ ਵਾਰੀ ਸ਼ਬਦ ਭਾਉ ਵਰਤਿਆ ਹੈ, ਕਹਿਣ ਲੱਗੇ ਜੇ ਤੂੰ ਬਾਣੀ ਨੂੰ ਨਾਮ ਨੂੰ ਸੁਣੇ, ਜੇ ਉਸ ਨੂੰ ਮੰਨ ਲੈ, ਸੁਣਨ ਤੇ ਮੰਨਣ ਤੋਂ ਬਾਅਦ ਜੇ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪ੍ਰੇਮ ਐਸਾ ਜਜ਼ਬਾ ਹੈ ਜਿਹੜਾ ਅੰਦਰ ਦੀ ਮੈਲ ਨੂੰ ਧੋ ਦੇਗਾ। ਸੁਣਨ ਤੇ ਮੰਨਣ ਦਾ ਅਰਥ ਹੀ ਇਹ ਕਿ ਤੇਰੇ ਅੰਦਰ ਤੜ ਪੈਦਾ ਹੋ ਜਾਏ। ਸ਼ਬਦ ਵਰਤਿਆਂ ਇੱਥੇ ਕਿਹਾ ਭਾਖਿਆ ਭਾਓ ਅਪਾਰ, ਤੇ ਅੱਗੇ ਵਚਨ ਕਰ ਦਿੱਤਾ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਦਰ ਦੀ ਤੜ ਪੈਦਾ ਹੋ ਜਾਏ। ਸੁਣੇ ਵੀ ਮੰਨੇ ਵੀ ਅੰਦਰ ਪ੍ਰੇਮ ਦੀ ਬਿਰਤੀ ਬਣ ਜਾਏ, ਸੁਣਿਆ ਮੰਨਿਆ ਮਨ ਕੀਤਾ ਭਾਓ, ਤੇ ਨਾਲ ਸ਼ਬਦ ਵਰਤੇ ਅੰਤਰਗਤ ਤੀਰਥ ਮਨਾਓ। ਜੇ ਭਾਓ ਹੈ ਤਾਂ ਨਾਓ ਹੈ, ਜੇ ਸੱਚ ਜਾਣੀ ਭਾਓ ਨੇ ਤੇ ਅੰਦਰ ਦਾ ਇਸ਼ਨਾਨ ਨੇ, ਬੋਲੀ ਉਹਦੀ ਪ੍ਰੇਮ ਹੈ, ਇਸ਼ਨਾਨ ਕਰਨ ਵਾਸਤੇ ਕੇਵਲ ਭਾਓ ਹੈ। ਤੇ ਜਦੋਂ ਅਸੀਂ ਜਪ ਸਾਹਿਬ ਸੰਪੂਰਨ ਕਰਦੇ ਹਾਂ, ਸਤਿਗੁਰੂ ਨੇ ਫਿਰ ਉਹਦੇ ਸ਼ਬਦ ਵਰਤਿਆ, ਉਹ ਕਹਿੰਦੇ ਕੇਵਲ ਬੋਲੀ ਪ੍ਰੇਮ ਨਹੀਂ, ਕੇਵਲ ਪ੍ਰੇਮ ਅੰਦਰ ਨੂੰ ਧੋਂਦਾ ਨਹੀਂ, ਤੀਜਾ ਸ਼ਬਦ ਵਰਤੇ ਹੈ ਗੁਰਮੁਖੋ, ਕਹਿੰਦੇ ਨੇ ਪ੍ਰੇਮ ਤਾਂ ਇੱਕ ਭਾਂਡਾ ਹੈ ਜਿਹਦੇ ਵਿੱਚ ਨਾਮ ਅੰਮ੍ਰਿਤ ਨੇ ਢਲਣਾ ਹੈ। ਉੱਥੇ ਹਜ਼ੂਰ ਨੇ ਪ੍ਰੇਮ ਨੂੰ ਭਾਂਡਾ ਵਰਤਿਆ, ਕਿਉਂਕਿ ਭਾਂਡੇ ਤੋਂ ਬਿਨਾਂ ਉਹ ਕੀਮਤੀ ਦਾਤ ਦਿੱਤੀ ਨੇ। ਹਜ਼ੂਰ ਸ਼ਬਦ ਵਰਤੇ ਨੇ ਕਿ ਜਤ ਪਹਾਰਾਂ ਤੀਰੀ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਥਲਾਂ ਅਗਨ ਤਪ ਤਾਓ, ਅਗਲੀ ਤੋਂ ਕੇ ਭਾਂਡਾ ਪਾਓ। ਪਹਿਲਾਂ ਕਿਹਾ ਭਾਖਿਆ ਭਾਓ ਅਪਾਰ, ਦੂਜੀ ਵਾਰੀ ਸ਼ਬਦ ਵਰਤੇ ਸੁਣਿਆ ਮੰਨਿਆ ਮਨ ਕੀਤਾ ਭਾਓ, ਤੀਜੀ ਵਾਰੀ ਸ਼ਬਦ ਮੇਰੇ ਦਾਤਾ ਜੀ ਨੇ ਵਰਤਿਆ, ਕਹਿਣ ਲੱਗੇ ਇਹਨੂੰ ਭਾਂਡਾ ਬਣਾ ਲਈ, ਕਿਉਂਕਿ ਪ੍ਰੇਮ ਦੇ ਭਾਂਡੇ ਤੋਂ ਬਿਨਾਂ ਅੰਦਰ ਅੰਮ੍ਰਿਤ ਟਲਦੇ। ਇੱਕ ਜਜ਼ਬਾ ਭਾਖਿਆ ਭਾਓ ਰੇ, ਜੇ ਸੁਣਿਆ ਮੰਨਿਆ ਮਨ ਕੀਤਾ ਭਾਓ ਹੈ, ਇਹਦੇ ਸ਼ਬਦ ਵਰਤੇ ਭਾਂਡਾ ਭਾਓ ਅੰਮ੍ਰਿਤ ਤਿੱਤ ਢਾਨ, ਇਸ ਪ੍ਰੇਮ ਦੇ ਭਾਂਡੇ ਵਿੱਚ ਅੰਮ੍ਰਿਤ ਨੇ ਢਲਣਾ ਹੈ। ਕੁਝ ਹੁੰਦਿਆ ਜੀ ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ, ਉੱਥੇ ਦਾਤਾਰ ਜੀ ਨੇ ਪਰਮਾਤਮਾ ਨੂੰ ਹਰ ਪਾਸੇ ਸਰਬ ਵਿਆਪਕ ਦੱਸਦੇ ਹਾਂ। ਇਹ ਨਹੀਂ ਕਿਹਾ ਕਿ ਪਰਮਾਤਮਾ ਵਾਹਿਗੁਰੂ ਵੱਧਾ ਚੱਕੀ ਸਰਬ ਵਿਆਪਕ ਹੈ, ਇਹ ਨਹੀਂ ਕਿਹਾ ਕਿ ਉਹਦੀ ਮਜਬੂਰੀ ਹੈ। ਕਹਿਣ ਲੱਗੇ ਜੰਤਰ ਤੰਤਰ ਦਿਸ਼ਾ ਵਿਸ਼ਾ,
ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਅਰਥ ਵੀ ਪ੍ਰੇਮ ਹੈ। ਕਹਿੰਦੇ ਜਿੱਧਰ ਕਿੱਧਰ ਦਿਸ਼ਾਵਾਂ ਤੇ ਦਿਸ਼ਾ ਵਿਸ਼ਾ ਜਿੱਥੇ ਵੀ ਝਾਤੀ ਮਾਰਨਾ ਵਾ ਮੇਰਾ ਪਿਆਰਾ ਕੇਵਲ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ। ਉਹ ਹੋਏ ਫੈਲਿਓ ਅਨੁਰਾਗ ਤੇ ਸਤਿਗੁਰੂ ਨੇ ਅੱਗੇ ਚੱਲ ਕੇ ਇੱਕ ਬੇਨਤੀ ਹੋਰ ਕਰਾਂ, ਫਿਰ ਬੜੀ ਡੰਗੇ ਦੀ ਚੋਟ ਤੇ ਸ਼ਬਦ ਕਹਿ। ਦੇਖੋ ਪ੍ਰੇਮ ਤੋਂ ਬਿਨਾਂ, ਅੰਦਰ ਦੀ ਲਗਨ ਤੋਂ ਬਿਨਾਂ, ਅੰਦਰ ਦੀ ਤੜਪ ਤੋਂ ਬਿਨਾਂ ਸਾਈਂ ਦੀ ਰਹਿਮਤ ਨਹੀਂ ਜੇ ਹੋ ਸਕਦੀ। ਕੇਵਲ ਰੁੱਖਾਪਣ ਵਰਤਣਾ, ਖੁਸ਼ਕਪਣਾ ਵਰਤਣਾ ਇਹ ਸਾਨੂੰ ਸਾਈਂ ਦੇ ਦਰ ਤੇ ਲਿਜਾ ਨਹੀਂ ਸਕੇਗਾ। ਪਿਆਰ ਤੋਂ ਬਿਨਾਂ, ਅੰਦਰ ਦੀ ਭਾਵਨਾ ਤੋਂ ਬਿਨਾਂ ਸਾਈਂ ਦੀ ਕਿਰਪਾ ਕਿਵੇਂ ਹੋ ਜਾਏਗੀ? ਸਹਿਬ ਕਿਰਪਾਲੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਜਿਹੜੀਆਂ ਤੈਨੂੰ ਉਦਾਹਰਨਾਂ ਦਿੱਤੀਆਂ ਉਹਨਾਂ ਦਾ ਸੰਬੰਧ ਲੁਟੇਰਿਆਂ ਨਾਲ ਨਹੀਂ, ਉਹਨਾਂ ਦਾ ਸੰਬੰਧ ਡਾਕੂਆਂ ਨਾਲ ਨਹੀਂ, ਉਹਨਾਂ ਦਾ ਸੰਬੰਧ ਮਨਮੁੱਖਾਂ ਨਾਲ ਨਹੀਂ। ਉਹ ਤਿੰਨ ਜਿਹੜੀਆਂ ਉਦਾਹਰਨਾਂ ਦਿੱਤੀਆਂ ਤਿੰਨਾਂ ਦਾ ਸੰਬੰਧ ਜਿਹੜਾ ਉਹ ਧਰਮ ਦੇ ਕਰਮਾਂ ਨਾਲ ਹੈ, ਧਰਮ ਕਰਮ ਨਾਲ ਹੈ। ਬੇਨਤੀ ਕਰਾਂ ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ। ਪਹਿਲੀ ਗੱਲ ਕਿ ਨੇਤਰ ਬੰਦ ਕਰਕੇ ਕੋਈ ਮੰਤਰ ਜਪਣਾ ਚੋਰ ਕੀ ਮੰਤਰ ਜਪੇਗਾ? ਜਿਹਦੇ ਅੰਦਰ ਧਰਮ ਦੀ ਕੋਈ ਤਾਂਘ ਹੈ, ਤੜਪ ਹੈ, ਕੋਈ ਨੇਤਰ ਬੰਦ ਕਰਕੇ ਕੋਈ ਨਾ ਕੋਈ ਮੰਤਰ ਜਪੇਗਾ। ਦੂਜਾ ਬਚਨ ਕਿਹਾ ਕਿ ਤੀਰਥ ਇਸ਼ਨਾਨ ਉਹ ਕਰੇਗਾ ਜਿਹਦੇ ਅੰਦਰ ਥੋੜੀ ਬਹੁਤੀ ਕੋਈ ਲਗਨ ਹੈ, ਇਹ ਗੱਲ ਬਣੀ ਮੈਂ ਆਪਣੇ ਅੰਦਰ ਨੂੰ ਪਵਿੱਤਰ ਕਰਾਂ। ਤੀਜੀ ਗੱਲ ਬਖਿਆਨ ਗ੍ਰੰਥਾਂ ਦੇ ਉਹ ਕਰੇਗਾ ਜਿਹੜਾ ਚੰਗਾ ਅੰਦਰੋਂ ਗਿਆਤਾ ਬਣਿਆ, ਜਿਹਦੇ ਅੰਦਰ ਕੋਈ ਸਿੱਖ ਹੈ। ਬਾਬਾ ਜੀ ਨੇ, ਗੁਰੂ ਕਲਗੀਧਰ ਜੀ ਨੇ ਤਿੰਨ ਉਦਾਹਰਨਾਂ ਲਈਆਂ। ਕਹਿਣ ਲੱਗੇ ਨੇਤਰ ਬੰਦ ਕਰਨੇ, ਮੰਤਰ ਜਪਣਾ ਬੜੀ ਚੰਗੀ ਗੱਲ ਹੈ, ਪਰ ਇਹ ਗੱਲ ਧਿਆਨ ਵਿੱਚ ਰੱਖੀ ਕਿ ਪ੍ਰੇਮ ਤੋਂ ਬਿਨਾਂ ਅੰਦਰ ਸੁੱਕਾ ਰਹਿੰਦਾ। ਕਹਿਣ ਲੱਗੇ ਇਸ਼ਨਾਨ ਕਰਨ ਤੁਰਿਆ ਹੈ, ਇਸ਼ਨਾਨ ਕਰਨਾ ਬਹੁਤ ਚੰਗੀ ਗੱਲ ਹੈ, ਪਰ ਪ੍ਰੇਮ ਤੋਂ ਬਿਨਾਂ ਇਸ਼ਨਾਨ ਵੀ ਅੰਦਰ ਨੂੰ ਧੋਂਦਾ ਨਹੀਂ। ਤੀਜਾ ਬਚਨ ਕੀਤਾ ਬਖਿਆਨ ਕਰਨੇ, ਬੈਠ ਕੇ ਜਾਂ ਇਉਂ ਕਹਿ ਦਿੱਤਾ ਸਾਰੀ ਜ਼ਿੰਦਗੀ ਆਪਣੀ ਵਕਾਲਾਂ ਵਿੱਚ ਬਤੀਤ ਕਰ ਲੈਣ, ਪਰ ਪਿਆਰਿਆ ਭਾਵਨਾ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਸਾਈਂ ਦੀ ਕਿਰਪਾ ਨਹੀਂ। ਇੱਕ ਬੇਨਤੀ ਕਰਾਂ ਕਿ ਕਥਾ ਕਰਦਿਆਂ ਅਰਥਾਂ ਦਾ ਕੋਈ ਦਾਅਵਾ ਨਹੀਂ, ਤੇ ਸਭ ਤੋਂ ਵੱਡੀ ਅਗਿਆਨਤਾ ਹੀ ਇਹ ਹੁੰਦੀ ਹੈ ਕਿ ਜਦੋਂ ਬੰਦਾ ਇਹ ਦਾਅਵਾ ਕਰਨ ਲੱਗ ਪਏ ਜੋ ਮੈਂ ਕਹਿੰਦਾ ਵਾਂ ਇਹ ਅਖੀਰ ਵਾਲਾ ਸੱਚ ਹੈ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਵੱਖ ਧਿਆਨ ਲਗਾਇਓ। ਹੁਣ ਧਿਆਨ ਕੋਈ ਚੋਰ ਥੋੜਾ ਲਾਏਗਾ, ਦੇਖੋ ਕਪਟੀ ਥੋੜੇ ਸਮੇਂ ਤੇ ਬਹਿਗਾ। ਸਾਹਿਬ ਕਹਿਣ ਲੱਗੇ ਧਿਆਨ ਲਾਣਾ ਬੜੀ ਚੰਗੀ ਗੱਲ ਹੈ, ਅਸੀਂ ਅੱਜ ਭਾਵੇਂ ਕਹੀ ਜਾਂਦੇ ਧਿਆਨ ਦਾ ਤੇ ਕੰਸੈਪਟ ਹੀ ਕੋਈ ਨਹੀਂ ਜੀ। ਨਹੀਂ ਗੁਰਖੋ, ਧਿਆਨ ਤੋਂ ਬਿਨਾਂ ਕੋਈ ਚੀਜ਼ ਐਸੀ ਨਹੀਂ ਜਿਹੜੀ ਧਿਆਨ ਤੋਂ ਬਿਨਾਂ ਪ੍ਰਫੁੱਲਤ ਹੋ ਜਾਏ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਆਪਾਂ ਘਰਾਂ ਵਿੱਚ ਤਜਰਬਾ ਕਰਕੇ ਦੇਖੀਏ, ਪ੍ਰਸ਼ਾਦਾ ਛਕਦੇ ਹੋਈਏ ਤੇ ਆਪਣੇ ਨਾਲ ਧਿਆਨ ਸਾਹਮਣੇ ਕੋਈ ਪੇਪਰ ਰੱਖ ਲਓ, ਪੇਪਰ ਵੀ ਪੜ੍ਹੀ ਜਾਓ ਤੇ ਰੋਟੀ ਵੀ ਖਾਈ ਜਾਓ। ਜੇ ਧਿਆਨ ਡਿਵਾਈਡ ਹੈ, ਧਿਆਨ ਵੰਡਿਆ ਮੈਂ ਸੱਚ ਜਾਣੂ, ਪ੍ਰਸ਼ਾਦਾ ਖਾਣ ਤੋਂ ਬਾਅਦ ਵੀ ਅੰਦਰ ਦੀ ਭੁੱਖ ਨਹੀਂ ਮਰਦੀ, ਕਿਉਂਕਿ ਧਿਆਨ ਪ੍ਰਸ਼ਾਦਾ ਨਾ ਛਕੀਏ ਅੰਦਰ ਦੀ ਭੁੱਖ ਨਹੀਂ। ਸਿਆਣੇ ਕਹਿੰਦੇ ਨੇ ਸਰੀਰ ਕਿਰਿਆ ਸੋਧਿਆ, ਜੇ ਧਿਆਨ ਨਹੀਂ ਤੇ ਬੰਦੇ ਦੀ ਅੰਦਰ ਦੀ ਕਿਰਿਆ ਵੀ ਸਾਫ਼ ਨਹੀਂ ਹੋ ਸਕਦੀ। ਸਿਆਣੇ ਕਹਿੰਦੇ ਨੇ ਜੇ ਕਿਤੇ ਇੱਕ ਬੀਬੀ ਸੂਈ ਦੇ ਸੁਰਾਖ ਵਿੱਚ ਧਾਗਾ ਪਾਉਂਦੀ ਏ, ਉਹਦੀ ਇਕਾਗਰਤਾ ਧਿਆਨ ਨਹੀਂ ਤੇ ਧਾਗਾ ਨਹੀਂ ਪੈਂਦਾ। ਤੇ ਪਿਆਰਿਓ, ਜਿੰਨੀ ਦੇਰ ਤੱਕ ਅੰਦਰ ਦੀ ਇਕਾਗਰਤਾ ਨੇ ਧਿਆਨ ਨਹੀਂ, ਉਨੀ ਦੇਰ ਤੱਕ ਸਾਈਂ ਦੀ ਕਿਰਪਾ ਕਿਵੇਂ ਨਹੀਂ ਮਿਲ ਸਕੇਗੀ? ਸਾਈਂ ਦੀ ਦਾਤ ਨਹੀਂ ਮਿਲੇਗੀ ਧਿਆਨ ਤੋਂ ਬਿਨਾਂ? ਹਜ਼ੂਰ ਕਹਿੰਦੇ ਨੇ ਧਿਆਨ ਬੜੀ ਚੰਗੀ ਗੱਲ ਹੈ, ਪਰ ਅੰਦਰੋਂ ਸਖਣਾ, ਅੰਦਰੋਂ ਖੁਸ਼ ਸ਼ਬਦ ਵਰਤੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਪਰ ਧਿਆਨ ਲਗਾਇਓ, ਨਾਚ ਫਿਰਿਓ ਲਈ ਸਾਥ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਂਸ ਕੀਓ ਬਖਿਆਨ ਸੋ ਬੈਠ ਕੇ, ਐਸੀ ਐਸੇ ਸੋ ਬੈਸ ਬਿਤਾਇਓ, ਜਿਸ ਪਿਆਰੇ ਸੋ ਨਿਉ, ਪ੍ਰੇਮ ਤੋਂ ਬਿਨਾਂ ਨੇ ਤੋਂ ਬਿਨਾਂ ਗੱਲ ਨਹੀਂ ਬਣਦੀ, ਕਿ ਸਾਚ ਕਹੋ ਸੁਣ ਲਿਓ ਸਭੈ, ਇੱਥੇ ਦੇਖੋ ਪਾਬੰਦੀ ਕੋਈ ਨਹੀਂ। ਸਭੈ ਦਾ ਅਰਥ ਸਾਰੀ ਦੁਨੀਆਂ ਗੱਲ ਧਿਆਨ ਨਾਲ ਸੁਣ ਲੈ, ਜਿਹਨੇ ਸਾਈਂ ਨੂੰ ਪਾਣਾ ਹੈ, ਸ਼ਬਦ ਜਿਹਨੇ ਪਰਮਾਤਮਾ ਨੂੰ ਪਾਣਾ ਹੈ, ਸਾਚ ਕਹੋ ਸੁਣ ਲਿਓ ਸਭੈ, ਪਿਆਰਿਓ ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਪਾਇਓ, ਜਿਹਨੇ ਪਿਆਰੇ ਨੂੰ ਨੇਹ ਕੀਤਾ ਹੈ ਅਸਲ ਵਿੱਚ ਉਹਨੇ ਸਾਈਂ ਨੂੰ ਪਾਇਆ ਹੈ। ਮੈਂ ਇਸ ਤੋਂ ਅੱਗੇ ਚੱਲਾਂ, ਹਜ਼ੂਰ ਕਿਰਪਾਲੂ ਜੀ ਦੇ ਬਚਨ ਭਾਈ ਸਾਹਿਬ ਹੋਣਾ ਨੇ ਪੜ੍ਹੇ। ਦੇਖੋ ਪਿਆਰ ਤੋਂ ਬਿਨਾਂ, ਅੰਦਰ ਦੀ ਖਿੱਚ ਤੋਂ ਬਿਨਾਂ ਕਈ ਵਾਰੀ ਗੁਣ ਵੀ ਜਿਹੜਾ ਉਹ ਬੰਦੇ ਲਈ ਗੁਣਕਾਰੀ ਨਹੀਂ ਹੁੰਦਾ। ਸ਼ਬਦ ਵੱਲ ਧਿਆਨ ਦੇਣਾ, گن ہے پر وہ گن گن کاری ثابت نہیں ہوں گا. بھائی صاحب شبد پڑھیا سلوک پڑھیا کہ ایک بندے پانچ گن ہون شبد ورتے سن پانچ گن چھوٹے نہیں. کہنے لگے پہلی گل کہ بندہ اک دا سندر ہوے او دا کروپ ہونا نہ چہرے تے ہوے شریر دی سندرتا ہوے. دوجا شبد ورتیا کہ کیول سندر نہ ہوے. کئی بار اسی دیکھنے ہاں بندہ سندر ہوے تے پنڈا تھاواں تے شبد ورتے نے گرمت نے نہیں منیا. وہ کئی بار کہتے ہیں لو جی رب نے روپ تا بڑا دتا ہے پر جڑے گھرانے وچ پیدا ہویا ہے نا وہ گھرانا چنگا نہیں. شاید کتنے اک دی سندرتا ہوے اس بندے کی کل وہ گھرانا وہ خاندان بھی بڑا اچا ہوے. تیجا شبد ورتیا پاوے سونا ہوے کل چنگی ہوے جے کتے بندے کو سیاڑپ نہ ہوے کہنے بھی رنگ ہی رنگ چمڑی چمڑی ہے خاندان ہی چنگا باقی مٹی کا ماد بھی مکل کوئی بھی نہیں. صاحب کہنے بھی سونا نہیں ہوے کل بھی چنگی ہوے تے چتر بھی ہوے سیاح بڑا ہوے تے کلا سیاح نہ ہوے انہوں اپنی سیاح دی سیاح دی ادائیگی دا بھی ڈگ ہوندا ہوے سونا ہوے کل ہوے سیاح ہوے تے اگر وہ مکھ نال گیان دی گل اپنی سیاح نوں ادا کرن دی جانچ بھی ہوندی ہوے تے کلی یہ نہ ہوے چار ٹکے بھی وہ کول ہون وہ تن بان بھی ہوے. کہتے جی وہ کول اینے چنگے شبھ گونے پر حقیقت میں جی سائیں دے اندر پریت نہیں جی پیارے نہ نہیں نہیں نا دنیا تک کہی جائے گی ودوان دنیا تک کہی جائے گی تروان پر جب سائیں دی نظر وچ گئے وہ کہن لگے مردہ تریا فرد ہے. جی اندر رب دا سکھ نہیں پیار نہیں جذبہ نہیں تے پیارے وہ اصل وچ بندہ نہیں چلتی پھر دی لاش. بھائی صاحب میں شبد پڑھے تے یہ بھاو کیول وہ کا اڑاری نہیں شبد ورتے ات سندر ہوں ات شبد سارے نہ لگی جان سندر نال بھی لگے گا چتر نال بھی لگے گا کلیر نال بھی لگے گا تنوت نال بھی لگے گا مکھ گیانی نال بھی لگے گا. ات سندر کلیر چتر مکھ گیانی تنوت نال شبد ورتیا مرتک کئی نانکا جی پریت نہیں بھگوت جی سائی نال پریت نہیں نا آ جڑے پانچ چار اینے ٹاپ دے گونے یہ تو مردے دے برابر نے جی سائی دے لئی اندر بندے دے پیار نہیں اندر کھچ نہیں ایک تڑپ ہے ایک جذبہ ہے جڑا سائیں دے چرنوں نال جوڑتا ہے تے کیول منو کول نہیں پرماتما نے کھیل ایسی ورتائی کہ پیارے ہو کہ بندے تو بنا اور کئی جیواں وچ بھی جذبہ پیدا کیتا ہے. صاحب گرو نانک دیو جی انہاں دا ایک امرت بچن سی پڑھنے سری راگ وچ اے ویسے اشٹپدی ہے یہ کچھ ادھارنا دتیاں نے کہ پیارے ہاں کہ جدو پیارے نال نہیں ہوئے نیہ والا بندہ کدی سودا نہیں جے کرتا. سچ جانو ایک سجن نے بڑے سونے شبد ورتے نے وہ کہندا پیار دیتا کچھ بھی نہیں. انہوں پوچھا جی کیوں کہندا اصل وچ وہ اپنے آپ دے دیندا ہے جنہیں اپنا آپ دے دیتا باقی رہ کو جانا ہی. تے دیکھو دوسری گل کہ پیار دی کھد کوئی نہیں جے کوئی کہنا بھی میں بول کے شبد بیان کر دیا گے پاؤں ہوں کتھا کری جانے ہیں نا بھی پیار دیا ادھارنا دے جانے ہیں پر پیار دی کوئی حد نہیں. دیکھو شریر کسی حد تک سیمت ہے پر جڑا اندر والا پیار کا جذبہ ہے نا وہ دی کوئی حد نہیں. جے حقیقت ہے وے کہ شریر دے مرن تو بعد بھی پریم والی کھیڈ مر دی ادھارنا میں دو ار ضرور کرنیا چاہاں ایک تم بہت پراتن ایک ربی رنگ چرترا ہوا جہاں ذکر عام طور پہ ودوان کرتے منصور دے جیون اکثر آپ پڑھتے سننے کیونکہ انہوں نے سولی تے چاڑیا گیا بغداد کی دھرتی تے منصور نو جدو سولی تے چاڑیا پہلا سنگ سار کیتا پتھر مارن والے وہ ایک متر بھی شامل ہویا سی آپ نو پتا ہے وہ نام سی شبلی انہیں پتھر نہیں ماریا پاویں اپنے کولو پھول ہی ماریا پر منصور دے اندروں آہ نکلی سی وہ اندروں ایک سکھ نکلی اندروں ترب انہیں جدو اچی ساری آہ لئی تے کسے کیا سی اینے پتھر وجے تے تو خاص کے جاگدا رہو ایک پھول تیرے چہرے تے پیا ہے جڑا سگندھی نال بھرپور ہے یہ سٹ اینی لگی کہ تیرا اندر کلا اٹھے. منصور میں شبد کہے سن کہ جڑے پتھر مارن والے نے انہوں پتہ ہی کوئی نہیں کہ میرے اندر کتنے ٹکے ہیں یہ پتھر ماری جان اگیانی نے میں ہس کے جراں گا پر جن نے مینوں پھول مارے وہ میرے اندر تو جانوے مینو دکھ اس چیز کا دنیا کے بندیا میرے اندر نو جانن تو بعد بھی پاوے تو فل مارے پر مارن والے کی قطار بھی تو شامل ہوا ہے ہاتھوں تو بھی چکے ہیں یہ گل وکری پتھر کی تھان فل مارن آئے پر قطار تو مارن والے کھلوتا سن وہ جیون کی گھٹنا میں صرف ہو سکتا ہے کس گل ایکسپلین کر سکا کہ پریم کی کوئی حد نہیں میں کس حد تک بنا گی ان سولی چڑھن تو پہلا ایک فقیر نے تین سوال کیتے سن منصور نو ملیا سی انہیں پہلا سوال کیتا کہندا بابا کہ تینوں کل سولی تے چاڑ دتا جانے تے میرا چت کردا ہے میں تین سوال اپنی زندگی وچ بڑے لوکاں تو پوچھے پر اتر نہیں ملیا اج کرپا کر میرے تین سوالاں دا اتر دے دے منصور رب دے رنگ وچ رتا انہیں اپنے چہرے وچ چکیا پر بھی نظر نال اس بندے سوال کرتے نو پوچھیا کہندا دس وہ کہندا پہلا میرا سوال اے وے کہ دان دی حد کتھوں تک ہے دان کتھوں تک کیتا جا سکدا ہے کہندا دوجا میرا سوال اے ہے کہ تیاگ دی حد کی ہے تے تیجا میرا پرشن اے وے پیار دی حد کی دان کس حد تک ہو سکدا ہے تیاگ کس حد تک کر سکنے ہاں تے پیار دی حد کی ہے کہندا منصور نے بڑی سونی گل کہی تیرے سوال تین بڑے قابل جو بڑے قابل طریق نے تیرے تین سوال پر دس میں تینوں یہ آخری ارتھ دساں یا پریکٹیکل کر کے دساں اس بندے دی اندر دا چاہ بدے کہن لگا آخری ارتھاں دے بجائے تسی مینوں پریکٹیکل اپنے جیون وچ کمائے ہوئے شبداں لئی سمجھاؤ کہندے منصور نے ایک گل کہی کہندا میں تیرے سوالاں دا اتر دیا گا اپنی گودڑی انہیں کھولی دھیان دیا جی گودڑی کھولی وہ ایک سکیا جا روٹی دا ادھا ٹکڑا نکلیا ادھی روٹی دا ٹکڑا ملیا تے اس سوال کرتے نو کہندا ہے کہ آ روٹی دا ٹکڑا کھان تے میں تیرے پہلے سوال دا اتر دیا گا وہ کہندا بابا مینوں بھوک نہیں میں تاں کیول تیرے تو پرشن پوچھن آیا نہ کہ روٹی کھان لئی کہندا نہیں میں اونی دیر تک تیرے سوالاں دا اتر نہیں دینا جنی دیر تک تو اے پرشادہ نہیں چکھدا اس ادھی روٹی دے ٹکڑے نو سوال کرن والے نے منہ وچ پایا ایک اکھے جا آنند آ گیا روٹی کھا لئی تے اس ویلے منصور نے کہا تیرے پہلے سوال دا اتر ہے کہ دان دی حد کی ہے کہندا بابا میں سمجھیا نہیں کہندا تینوں پتہ ہے میں کنے دن دا قید وچ ہاں لوگ میرے پتھر مارتے نہیں میرے پانی پینے نہیں دتا جاتا میرے روٹی کھان نہیں دتی جاتی کل میرا ایک ہمدرد آیا شام کھانے لوگ ادھا روٹی کا ٹکڑا دتا کہہ دیتے بابا کئی دنوں کا کھانا ہے ادھی روٹی کا ٹکڑا تو کھانا ہے کہنے ادھی روٹی کا ٹکڑا میں ہاتھ سے رکھ لیا پر میرے من نے آواز دیتی منا کل پرسوں اس شریر نے ختم ہو جانا ہے کنا چنگا ہوئے یہ روٹی دا ٹکڑا اس بندے نو کھوا دے جنے زندگی دے کچھ دن اجے جینا ہوئے کہنا من میرے وچ آیا پر مینوں پتا ہے کہ تم اجے زندگی دے کچھ دن بتیت کرنے نہیں پیاریا اے دان دی خادی کہ کئی دنوں دی روٹی پانی نہ ملیا ہوئے تے ادھا ٹکڑا روٹی دا ملے تے انہوں بھی چوک کے کسے زندگی جین والے نو دے دینا یہ تو دان دی حد کوئی دیکھو دے سمجھان دا طریقہ سی دوجی گل تو پوچھنا بھی تیاگ دی حد کی کہن لگا اپنے نیتر بند کر یہ جیون کرنا پستک ہے وہ دے وچ منصور دی دتی جیونی وچ درج کیتا کہنے تو اپنے نیتر بند کر کہنے وہ سوال کرن والے نے اکھاں بند کیتیاں تے جدو نیتر کھولے تے کی دیکھدا منصور دا شریر ہی پیا اندر منصور ہے کیول دے پئیے منصور نہیں سوال کرنے والا قبر آ گیا کہ کتے اے نہ ہوئے کہ اے بندہ سولی چڑھن تو پہلا مر گیا تے میرے سزا نہ مل جائے بھی اے بندہ کول آیا سی کتے اے نہ تے نہیں مار دتا جدو قبرہٹ ہوئی تر لگا منصور نے اکھاں کھولیاں کہندا قبرایا کیوں میں تیرے دوجے سوال دا اتر تو پوچھا تیاگ کی کہندا فقیر کلا روٹی نہیں تیاگ دا فقیر کیول دنیا دیاں خواہشاں نہیں تیاگ دا فقیر کیول دنیا دے سکھ نہیں تیاگتا، جے تیاگن تے آوے تے وہ چاہے تو تیاگدیا اپنے شریر دے چولے نوں وی تیاگ کے واپ ہو سکدا۔ کہندا اے تیاگ دی کھادی، تیاگدیا اپنے تن دے چولے نوں وی تیاگ دینا۔ سوال کرن والا گمبھیر ہو گیا، وہ دے من ستکار پیدا ہویا۔ کہندا بابا تیجے سوال دا اتر دے کہ پیار دی خد کی۔ منصور نے اکھاں بھر کے کیا یہ اتر لینی تے کل قتل گاہ چاہیے، جتنے میں سولی چاڑیا جانا اوتھے آئی تے تینوں اس سوال دا وی اتر ملے گا۔ دوجے دن منصور نو چرستے وچ جدو سولی چاڑ لگے نہیں تے کہندے نے منصور دے چہرے تے کوئی ملال نہیں، کوئی گھبراہٹ نہیں، رب دے رنگ وچ رتا ہویا امل حق دی آواز دیندا۔ کہندے جدو یہ ٹکڑے کر لگے، وہ سوال کرن والا فقیر بھی اوتے سی۔ دھیان دیا جی، پیار دی اندر دے نیہ دی کوئی حد نہیں، جدے اندر رب کرپا کر کے تڑ پیدا کر دے۔ جدو منصور دے ٹکڑے ہوئے تے کہندے ایک ٹکڑا اس فقیر دے کول جا ڈگا سوال کرن والے کول، تے کہندے اس ٹکڑے وچوں آواز آئی ان الحق، تے بانی وچوں پرمان ارج کراں گا کیول کہن ماتر کتھاواں نہیں، آواز آئی ان الحق۔ وہ سوال کرنے والا دیکھتا میرے کول ٹکڑے دی آواز، تے پرت کے غیبی آواز آئی، وہ کملیاں دان دی خد ہے، تیاگ دی خد ہے، پر پیار دی کوئی خد نہیں۔ جدو اندر تڑ پیدا ہو جائے تے تن دے ٹکڑے ہون تو بعد بھی پیار دیاں آواز آئی جاندیاں، جس پیارے سے انہیں ہو تس آگے مر چلیے۔ پیار دی کوئی خد ہے؟ میں کہنا منصور تیرے ٹکڑیاں وچوں آواز آئی، تے گرو ات کتنی نہیں، پیارے نال ہووے پیار، سامنے پیارا کھلوتا ہے پنجرے دے وچ۔ میں اتہاسک کتنا، کیونکہ اسی لوگ اپنے شہیداں دا شہید دے سن کی ہونا سی، شہیدی تاں ایویں نہیں ملدی، شہیدی پاگاں والیاں نوں ملدی، جنا خان نہیں شہید ہو سکدا۔ جہڑے مستک داغ دکاناں نے نا وہ رن وچ جوجھ دے نے، جنہ دے اتنے سائیں دی کرپا ہوئے کیول حق والیاں نوں شہیدی ملدی ہے، حق تو بنا شہادت دی دات نہیں ملدی۔ شہیدی شاید کرپالو جی، دیکھو پیار دی کوئی حد نہیں، پیار نوں کس حد تک بنا گے؟ میں کہنا سکھاں تیری تاں کھیڑ ہی بڑی اچی ہے۔ اور گرو گرنتھ صاحب دی بانی وچ اک توک ہوندی، حضور کہندے پیار دی کی حد مٹھو گے جی؟ بابا رویداس جی دا شبد پڑھنے کہ جو ہم باندھے وہ پاس، ہم پریم بندھن تو باندھے جس پارے سو نیو۔ کہندے تسی موہ دیاں تنداں وچ سانوں بنیا، اسی موہ دیاں گنڈاں ہو دتیاں، پریم وچ بن رہا۔ سچ جانو یہی حقیقت ہے کہ جیڑا موہ والا جذبہ ہے، جدن سائیں دے چرناں وچ اے ٹک جائے، یہی جذبہ موہ تو پریم بن جاتا ہوتا ہے۔ کوئلہ کئی سال تھلے دھرتی تے پیا رہندا ہے، دیکھو جدو رب میر کرے نا، دھرتی دی گرمائش، دھرتی دی اندر دی گیس اس کولے نوں وی قیمتی ہیرا بنا دیندی جی۔ اصل وچ مول اندر دا جذبہ ہے، جدو سادھنا بھگتی نام سمرن سائیں دی کرپا ہو جائے، یہ مول والی جڑی تڑپ ہے پریم دا روپ دھارن کر جاندی ہے۔ صاحب کرپالو جی نے شبد ورتے نے پریم دی کوئی خد نہیں، حضور نے بچن کہے کہ جو ہم باندھے مول پھانس، ہم پریم بندھن تو باندھے، تسی مول وچ بنیا۔ ہوں موہ والے جذبے نوں پروار تو اوپر اٹھ کے کہن لگی سی موہ والی کھیل نوں پریم وچ لے آندا ہے۔ داتا ایک کرپا کری، تیری موہ دی بتی کوئی گنڈ تاں سی کھو دتی ہے، پر جڑی پریم والی ڈوری تینوں بنی ہے نا، یہ ڈوری کدی بھی کھلنی نہیں۔ شبد اسی پڑھنے ہاں، جو ہم باندھے موہ پھانس، ہم پریم بندھن تم باندھے، اپنی چھوٹن کو جتن کرو ہم چھوٹے، تم ارادے ارادن تو بنا موہ کدی پریم بن نہیں سکتا، پریم بنے گا تاں جے ارادان گے۔ اوتھے حضور نے شبد ورتے نے کیول منصور دے ٹکڑے نہیں، گرو گرنتھ صاحب دی تک ہے کہ مین پکڑ پھانکیو اور کاٹیو، مچھی پانی وچ رہندی، پریم دی کی حد مٹھاں گے؟ پانی وچ رہندی مچھی نو پکڑیا گیا، حضور کہندے نے مچھی پانی وچوں نکلی، اکو دم تر بن لگ پئی، کیونکہ وہ دا پانی نال پیار ہے۔ تے داتا میر کرے کتے ایہو جی تڑ پیدا ہو جائے۔ بھائی ویر سنگھ انہوں نے دو شبد بڑے سونے کہے، میں پھر گھوم کے اس وشے والوں نہ وہ کہتے ہیں ایک ہوں لوڑ تے دوجی ہوں لگن. لوڑ والے بندے راہ کھلو جاندے نے، لگن والے بندے کدی کھلوتے نہیں ہوں. لوڑ ہوں ادھارن دے طور تے کہ میں سنسار میں جنم لیا ہے، روٹی دا سادھن بنا لیا کہ چلو پرشادے پانی دا سادھن بن گیا، بولے کتھا کیتی کیرتن کیتا، کوئی کام دنیاوی کیتا. جدن میری لوڑ پوری ہو گئی کہہ دیتا اج تو بعد میرا دل نہیں کرتا ہے کام، ہوں میں کرنے نہیں چھڑ دیتا. یہ مطلب لوڑ ہے، اندر دی لگن نہیں. لگن والے جڑے نو لوڑ تک سیمت نہیں رہتے. بھائی صاحب نے ایک شبد بڑا سونا ورتے ہیں، پاوے انہاں ادھارن اچھا بات دی لئیے، انہاں دی رچنا بھی جے کتے لگن دی پربھاشا پڑھنی ہوئے پریم کی چیز ہے. وہ کہتے ہیں کہ سکھ کیول بندے وچ نہیں، رب نے جو چیز اس قادر نے قدرت دی بنائی ہے ہر چیز وچ انہیں تڑپ رکھی. پانی کتھوں چلیا، کتھے ڈگیا، کہتے ہیں میں تکیا اچھا بل کا چشمہ ہے. کشمیر دی دھرتی دا ذکر کر دے، کہتے ہیں وہ چشمہ دھرتی وچوں فٹ کے باہر نکلے، پانی بالکل نرمل سی، سوچ سی، شارا مار دا پانی آئے. بھائی ویر سنگھ کہتے ہیں اس چشمے نو دیکھن والے دوروں دوروں سیلانی گئے نے، یاتری گئے نے، انہاں پانی نو دیکھیا، پنچھی نے اس پانی دے کنارے میٹھے گیت گائے، لوکاں نے وہ دے کنارے بیٹھ کے آنند لیا. دن چڑھیا، سورج آتا سی تے لوگ ویکھن آتے سن، شام پی گئی تے ویکھن والے یاتری اپنے ٹکانیا تے چلے گئے جتھے جتھے کسے دا وسیبا سی. پنچھی دے 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 کول گیت گاؤں سن، وہ آلنیا بھی چلے گئے. کہندے نے جدو اسی رات نوں چاتی ماری، سورج بھی چلا گیا، پنچھی بھی چلے گئے، منکھ بھی چلے گئے، پر وہ پانی دی آواز رات بھی آتی پی سی. وہ اندروں پھر آواز آئے، وہ شیو بند بند نہیں ہویا، وہ رات بھی چلی جانا ہے. کہندے نے سب پوچھ لیا کہ سانج ہوئی پر شامیں چھپ گئے، کیوں اچھا بل توں جاری کہ شام پی گئی سارے چلے گئے، تینوں آرام کرن دی جاچ نہیں، پریم کی چیز ہے. سانج پئی پر شامیں چھپ گئے، کیوں اچھا بل توں جاری نئے سرود کر رہی ہے امیں، تے ترنوں بھی نکھاری، پنچھی تے سلامی مالی سب آرام وچ آئے، سہم سوادلا چھا گیا، سارے قدرت ٹک گئی، ساری سارے ٹک گئے، تینوں ٹکا نہیں. اگو اچھا بل دا اتر سی، دیکھو سکھ کی اچھا بل دے پانی دی آواز، ہوں وہ شاعر نے بانی وچ بیرت ادھارنا ایسیا نے کئی رشی کہہ دیں جی اتنے یہ کیویں ہو سکتا پانی وچوں کوئی آواز آئی. میں کہنا گل سمجھان لئی ادھارن دتی جاندی، جدو پوچھا تینوں آرام نہیں، اگو پانی دی آواز سی کہ سینے کھچ جنہاں نے کھادی وہ کر آرام نہیں بہندے. اصل وچ پانی دا نرنتر بہنا وہ دی ایک تڑپ ہے. پوچھا بھی تینوں سینے وچ کی کھچ ہے، ماں نوں تاں کھچ ہے اپنے پتر دی، خر نوں تاں کھچ ہے کنڈے کنڈے گیڑے دی. دیکھو کہ تن دی کھچ ہے ایک کرپن نوں، تینوں کدی کھچ لگ گئی پانی. کہ اس پانی دا اتر سی کہ سچ جانی پاوے میرے تو سینکڑے کو سمندر دور ہے پر مینوں دسدا نہیں، نہ دسن دے باوجود بھی اونے کھچ پیدا کیتی ہے، دسدا نہیں پر او دے اندر دی کھچ مینوں لجاندی پئی ہے. یہ کھچ ایک دن مینوں او دے تک جدو لجائے گی، جڑے ان دسدے کدی کھچ ہے میں ایک دن وہ روپ ہو جاواں. سمجھیو اس گل، پرماتما دسدا نہیں پیا، نظر نہیں آتا پیا. جس دن بندے وچ کھچ پیدا ہو جائے سمندر کدی نہیں چشمے نوں دسدا نہیں. کدی دیکھو پہاڑ تو دسدا پیا سمندر، چشمہ کتے وے سمندر کتے وے، پر ان دس دے دی وی کھچ ہے. سمندر دی کھچ پانی نوں اپنے ول لیاؤندی ہے، پر جتن اس کھچ نوں لے کے بندہ تر پوے، اس تڑپ نوں لے کے ترے، سچ جانو ایک دن ان دس دا دس پیندا ہے، تے جتن دس پے او دے وچ لیڑ ہو جاندا. بھائی صاحب نے شبد ورتے کہ سینے کھچ جنہ نے کھادی وہ کر آرام نہیں بہندے، نیو والے نینا کی نیندر وہ دنے رات پہ بہندے. ایکو لگن لگی لئی جاندی، ہن لگن ہے لوڑ نہیں. لوڑ کسی پانی پھٹیا لوکاں نے پیتا، انہیں کہا نہیں میری لوڑ ہے نہیں کہ لوکاں دی میل تھون تک. ایکو لگن لگی لئی جاندی ہے ٹور آنند انہاں دی، بس لوکرے مقام نہ کوئی سوچال پے وچ رہندے ملاپ تو بنا نہیں. میں سنکھیپ جی بینتی کراں کہ پیار دی کوئی حد نہیں، साहब कृपालू जी ने बाणी विच कह लगे मच्छी पानी विचो पकड़ी कि ये खिच नहीं कि मच्छी पानी तो बिना तलती ओदा अंदर पट गया। बंदे ने कहा पानी नाल प्यार कर दी क्योंकि दे विच पानी अजे भी है। बंदा निर्दयी उन्हें उस मच्छी दे टुकड़े किते सोचा इनू मरांगा परत के टुकड़े करके उन्हू अग दे विच रखिया अग विच भुन के सोचा इहदे अंदर दा पानी सकावांगा। प्यारियो पहला उन्हू बाजमुखी तौर ते पानी तो वाह किया परत के अग उत्ते रख के उहदे अंदर नू पानी नू भुन दिता पानी सुका दिता। पर जदों आदमी ने उस टुकड़े खाधे उन्हू बिलकुल छोटा छोटा बरीक बरीक करके दंदा नू पी के खा गया ते रात नू आवाज देख के नौकर नू कहिंदा है कि पानी मेरे सनाने रख दे सौंदा अगे भी रोशी पर अज उठ के पानी बार बार पीता जे पुछया भी अज पानी क्यों ते सच जानू असल विच प्यार दी कोई हद नहीं। जे मच्छी दे मर चुके टुकड़े मच्छी दा कीमा कीमा बरीक होया मास बंदे दे पेट विच गया भी पानी नू आवाजा मारदा है हकीकत एवे के वजूद दे खत्म होण दे नाल प्यार दी खेड़ कदी खत्म नहीं हुंदी। साहब ने शब्द वरते के मीन पकड़ फांक्यो और काट्यो रांध कियो बो बानी खंड खंड कर भोजन कीनो तो ना विसरियो पानी पानी भुलिया नहीं। मैं कहना मंसूर दी घटना नहीं जिस प्यारे सुने मो पिंजरे विच मेरे सतगुरु ने सामने गुरु का लाल खलोता है आप इतिहास को जानू ते रोज उन्होंने चेते कर रहे हैं ते अरदास दी कथा भी पिछले साल जो फ्री मोंट की मन विच आया भी आप बड़ी जल्दी संपूर्ण करांगे। असल विच अरदास एक दो मिनट पांच मिनट दी नहीं गुरमुख इस पांच मिनट दी अरदास पिछे तकरीबन 600 साल का वाहगुरु 500 साल का इतिहास पे जेड़ी गल पांच मिनटा च मकानी पाया ये पांच मिनट सुनहरी 500 साल ने बनाए बाबे नानक तो लैके अज तक हुण जिन्हां नू आरिया नाल चीरिया गया कि वो देखो प्रेम की कोई हद है सामने सतगुरु जी ने जिस प्यारे सोने ते उन्हें इको गल के पिंजरे विच बैठे